जुग जुग अटल। धन धन साहिब श्री गुरु ग्रंथ साहिब जी दी निघी जी गोदनंद मन दे गुरु रूप प्यारी सत संगत जी आओ मन बिरतियां कागर करिए गुरु चरणा चलवा के हाजरियां हाजरियां लवाउंदिया मन बिरतियां कागर करदे गज के बोलना जी वाहे जी का खालसा वाहे जी की फतेह। गुरु प्यारियो बड़भागिया कर्मा वाले जिन्होंने इहो जिहा सोहना ते सुहावा समा प्राप्त होंदा जिस समय आपां धन धन साहिब श्री गुरु ग्रंथ साहिब दे चरणां च विराज के अपने इस जीवन की सोझी लैंदे आ कि सानू इह जिहड़ा जीवन मिलिया है इसकी की महानता है और यह जीवन सानू क्यों मिलिया है। ध्यान देना गुरु साहबन बख्शिश करते रहमत करते इस मन को समझाना करते कहते हे मना इस समय की कीमत कदे वेख्या कर किन्नी है। 184 जून सुबाई मानस कहो प्रभ दी वडियाई ये 84 लाख जून परमात्मा ने पैदा की है पर एक मानस शरीर है मानस जन्म है जिसनू वड्याई मिली है। कैसी वड्याई मिली है कि जदों भी मन इस शरीर विच पहुंचेगा इस शरीर विच आवेगा इस शरीर विच पहुंचे मन नू गुरु की प्राप्ति होगी। इस तो पहला कितने गुरु की प्राप्ति नहीं है। गुरु की प्राप्ति होगी और यह मन गुरु चरणा नाल जुड़ के ते गुरु के राह ते चल गया अपने पिछले जन्म च किए हुए पाप के माड़े कर्म जो धो लेगा उन्होंने धो के वापस उस रूप में पहुंच जाएगा जिस रूप में इस संसार च आने तो पहला सी। जदों इन वो रूप मिल जाएगा और इहदा आना जाना जिहड़ा संसार ते खत्म हो जाएगा उसका नाम गुरु जी ने मुक्ति रखिया। मुक्ति का भाव आजादी खलासी क्या तेन फिर आजादी मिल जाएगी खलासी मिल जाएगी तेन फिर संसार ते आने की लोड़ नहीं है। खेड परमात्मा ने खेडी है परमात्मा ने ही सानू 84 के गेट में पाया है और परमात्मा ने ही इस 84 के गेट चो निकलन लई यह जिहड़ा खेड खेडे है कि यह मन मनुख शरीर च पहुंचेगा गुरु की प्राप्ति होगी ते वापस कर जा सकता है यह सब परमात्मा की खेड है। पर मन जिहड़ा है मनुख शरीर विच पहुंचिया है ध्यान देना जरा एक जगह ते गुरु जी इस मन नूं कहन लगे कहिंदे मना जन्म जन्म का सोया जाग कहिंदे तू जन्म जन्म तू सुता पिया हुण सौण दा भाव की है। इत्थे शरीर दी नींद दी गल नहीं कीती गुरु जी ने कहिंदे जन्मा जन्मा तो तू बेसुरत है सौण तो भाव की तू बेसुरत है तैनूं होश नहीं है। जन्म जन्म का सोया कहिंदे जन्मा जन्म हो गए तैनूं बेसुरत पए नूं जाग हुण तू मनुख दे शरीर च आ गया है इत्थे जाग सुचेता हो होशियार हो हुण ध्यान देना असीं इत्थे भी आ ते गए हां मनुख शरीर के अंदर गुरु चरणों में भी आप बैठते हैं पर कभी जिंदगी विचार करके देखियो जे भला असि गुरु चरणों में बैठे भी सुते होने गुरु चरणों के बैठे भी असि सुते होने सानू लगता असि जागते हाँ तो आप जी विचार करके देखना भगत कबीर जी बड़िया प्यारियां पंक्तियां लिखते हैं 1371 अंग उत्ते पढ़ के देखियो। कबीर साबन बयान कर लगे ने कबीर सूता क्या करे कहते कबीरा सुत्या की करन रहा तू कबीर सूता क्या करे जाग रोए पह दुख हुण ध्यान दो कबीर सूता क्या करे। कबीर जी कहन लगे ने मना भी तू मनुख शरीर दे जिहड़ा जीवन गुजार रहा ना ये भी सुत्या पे गुजार रहा ਕਹਿੰਦਾ ਜੀ ਮੈਂ ਤਾਂ ਜਾਗਣ ਰਿਹਾ। ਕਹਿੰਦੇ ਨਹੀਂ ਸੁੱਤਾ ਹੈ। ਕਿਉਂ ਸੁੱਤਾ ਹੈ? ਧਿਆਨ ਦੇਣਾ, ਕੋਈ ਇਨਸਾਨ ਸੁੱਤਾ ਹੁੰਦਾ ਰਾਤ ਨੂੰ ਤੇ ਉਹਨੂੰ ਸੁਪਨਾ ਆਉਂਦਾ ਹੈ, ਠੀਕ ਹੈ, ਬੜਾ ਗਰੀਬ ਹੈ, ਬਹੁਤ ਗਰੀਬ ਹੈ, ਤੇ ਰਾਤ ਸੁੱਤਿਆਂ ਪਿਆ ਉਹਨੂੰ ਸੁਪਨਾ ਆਉਂਦਾ ਹੈ, ਬਹੁਤ ਧਨ ਇਕੱਠਾ ਕਰਦਾ ਹੈ, ਬਹੁਤ ਧਨ ਇਕੱਠਾ ਕਰਦਾ ਹੈ। ਪਰ ਧਿਆਨ ਦਿਓ, ਉਹ ਸੁਪਨੇ ਵਿੱਚ ਕੀਤਾ ਹੋਇਆ ਧਨ ਇਕੱਠਾ ਜਿਹੜਾ ਹੈ, ਜਦੋਂ ਸਵੇਰੇ ਉਹਦੀ ਅੱਖ ਖੁੱਲਦੀ ਫਿਰ ਉੱਥੇ ਹੀ ਹੁੰਦਾ, ਉਹ ਅਮੀਰ ਨਹੀਂ ਹੋ ਜਾਂਦਾ, ਉਹਦਾ ਸੁੱਖ ਨਹੀਂ ਭੋਗ ਸਕਦਾ, ਕਿਉਂਕਿ ਸੁਪਨੇ ਧਨ ਇਕੱਠਾ ਕੀਤਾ ਸੀ, ਗਰੀਬ ਦਾ ਗਰੀਬ ਹੀ। ਤੇ ਗੁਰੂ ਜੀ ਕਹਿਣ ਲੱਗੇ, ਕਹਿੰਦੇ ਕੋ ਪਿਆਸਾ ਹੈ ਇਨਸਾਨ ਤੇ ਰਾਤ ਸੁੱਤਾ ਪਿਆ, ਸੁਪਨਾ ਆਇਆ ਉਹਨੂੰ ਕਿਸੇ ਦਰਿਆ ਦੇ ਕੰਢੇ ਤੇ ਖੜਾ ਹੈ, ਦਰਿਆ ਦੇ ਕੰਢੇ ਤੇ ਖੜਾ ਹੈ, ਉਹ ਚ ਨਹਾਉਣ ਵੀ ਡਿਆ, ਪਾਣੀ ਵੀ ਪੀਣ ਡਿਆ, ਪਰ ਗੁਰੂ ਪਿਆਰੇ ਉਹ ਜਦੋਂ ਅੱਖ ਖੁੱਲਦੀ ਤੇ ਵੇਖਦਾ ਫਿਰ ਪਿਆਸਾ ਹੀ ਹੈ, ਗਰਮੀ ਫਿਰ ਲੱਗਣ ਰਹੀ ਹੈ। ਕਿਹੜੀ ਗੱਲੋਂ? ਨਾ ਤਾਂ ਸੁਪਨੇ ਵਿੱਚ ਆਏ ਪਾਣੀ ਨੇ ਪਿਆਸ ਮਿਟਾਈ, ਨਾ ਉਸ ਦਰਿਆ ਵਿੱਚ ਖਲੋਤਾ ਸੁਪਨੇ ਦੇ ਵਿੱਚ ਕੋਈ ਗਰਮੀ ਮਿਟਾਈ, ਉੱਥੇ ਹੀ ਖੜਾ ਹੈ। ਤੇ ਗੁਰੂ ਜੀ ਕਹਿਣ ਲੱਗੇ, ਕਹਿੰਦੇ ਮਨਕ ਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ, ਕੁਛ ਸੁੱਤਾ ਪਿਆ ਇਨਸਾਨ, ਸੁੱਤੇ ਪਏ ਦੇ ਕੋਲ ਕੋਈ ਸੋਨਾ ਹੀਰਾ ਜਾਂ ਕੋਈ ਮਿੱਟੀ ਦਾ ਢੇਲਾ ਰੱਖ ਦੇਵੇ, ਉਹਨੂੰ ਦਿਖਾਈ ਦੇ ਰਿਹਾ ਮੇਰੇ ਕੋਲ ਸੋਨਾ ਹੈ, ਕਿਸੇ ਨੂੰ ਦਿਖਾਈ ਦੇ ਰਿਹਾ ਮੇਰੇ ਕੋਲ ਮਿੱਟੀ ਹੈ, ਸਵੇਰੇ ਉੱਠ ਕੇ ਦੇਖਦਾ ਤਾਂ ਕੁਛ ਵੀ ਨਹੀਂ ਹੈ ਕੋਲ, ਸੁੱਤੇ ਪਏ ਕੋਈ ਸੋਨਾ ਪਿਆ ਰਿਹਾ ਕੋਈ ਮੁੱਲ ਨਹੀਂ ਹੈ, ਮਿੱਟੀ ਪਈ ਰਹੇ ਕੋਈ ਘਾਟਾ ਨਹੀਂ ਹੈ, ਸੁੱਤਾ ਹੈ। ਆਪ ਜੀ ਨੂੰ ਗੁਰੂ ਜੀ ਸਮਝਾਉਂਦੇ ਪਏ ਨੇ ਵੀ ਇੱਕ ਇਨਸਾਨ ਰਾਤ ਨੂੰ ਸੁੱਤਾ ਸੀ, ਸੁਪਨਾ ਲੈ ਰਿਹਾ, ਸੁਪਨੇ ਦੇ ਵਿੱਚ ਨਾ ਉਹ ਵਿਚਾਰਾ ਕਿਤੇ ਜੰਗਲ ਦੇ ਲਾਗੋਂ ਲੰਘਣ ਲੱਗਾ ਤੇ ਮਗਰ ਸ਼ੇਰ ਪੈ ਗਿਆ, ਸੱਪ ਪੈ ਗਿਆ, ਚੀਕਾਂ ਮਾਰਦਾ, ਬਚਾਓ 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 ਕਰਦਾ ਹੈ, ਸੁਪਨਾ ਆ ਰਿਹਾ ਹੈ। ਤੇ ਕਦੀ ਵਿਚਾਰਿਓ ਭਲਾ, ਉਹਦੇ ਲਾਗੇ ਦੂਜਾ ਬੰਦਾ ਪਿਆ ਲੰਮਾ, ਠੀਕ ਹੈ, ਉਹ ਉਹਦੇ ਕੰਨ ਚ ਕਹਿੰਦਾ ਵਾਹਿਗੁਰੂ ਵਾਹਿਗੁਰੂ ਕਰ, ਵਾਹਿਗੁਰੂ ਵਾਹਿਗੁਰੂ ਕਰ, ਹੁਣ ਸੁੱਤਾ ਹੈ, ਹੁਣ ਵਾਹਿਗੁਰੂ ਵਾਹਿਗੁਰੂ ਕਰ ਵੀ ਤੇਰਾ ਬਚਾਅ ਹੋਏਗਾ, ਔਰ ਸੁੱਤਾ ਹੈ, ਉਸ ਸੁੱਤੇ ਦੇ ਕੋਲ ਉਸ ਵਾਹਿਗੁਰੂ ਸ਼ਬਦ ਦੀ ਆਵਾਜ਼ ਨਹੀਂ ਪਹੁੰਚ ਰਹੀ, ਕੋਈ ਗਿਆਨ ਨਹੀਂ ਪਹੁੰਚ ਰਿਹਾ, ਕੋਈ ਗਿਆਨ ਕੰਮ ਨਹੀਂ ਕਰ ਰਿਹਾ, ਕੋਈ ਵਾਹਿਗੁਰੂ ਸ਼ਬਦ ਕੰਮ ਨਹੀਂ ਕਰ ਰਿਹਾ, ਕੋਈ ਸੁੱਤਾ ਹੈ, ਸੁੱਤਾ ਪਿਆ ਸੁਪਨਾ ਵੇਖ ਰਿਹਾ, ਮਰੀ ਜਾ ਰਿਹਾ, ਚੀਕਾਂ ਪਸੀਨੇ ਆ ਰਹੇ ਨੇ, ਡਰ ਰਿਹਾ, ਬਚਾਓ ਬਚਾਓ ਕਰੀ ਜਾ ਰਿਹਾ, ਕਿਸੇ ਗਿਆਨ ਨੇ ਕੰਮ ਨਹੀਂ ਕੀਤਾ, ਕਿਸੇ ਵਾਹਿਗੁਰੂ ਸ਼ਬਦ ਨੇ ਕੰਮ ਨਹੀਂ ਕੀਤਾ, ਕਿਉਂਕਿ ਸੁੱਤਾ ਹੈ। ਤੇ ਕਬੀਰ ਸਾਹਿਬ ਨੂੰ ਕਹਿਣ ਲੱਗੇ, ਕਹਿੰਦੇ ਮਨਾ ਤੂੰ ਵੀ ਸੁੱਤਾ ਹੈ। ਹੁਣ ਉਹ ਜਿਹੜਾ ਬੰਦਾ ਸੀ ਚੀਕਾਂ ਮਾਰਦਾ ਪਿਆ ਸੀ ਬਚਾਓ ਬਚਾਓ ਬਚਾਓ, ਹੁਣ ਉਹਨੂੰ ਉਸ ਸੁਪਨੇ ਤੋਂ ਬਚਾਉਣ ਲਈ ਜਾਗਣਾ ਜ਼ਰੂਰੀ ਹੈ। ਹੁਣ ਨਾਲ ਦੇ ਦਿਮਾਗ ਜਾ ਵੀ ਮੈਂ ਬਥੇਰਾ ਇਹਨੂੰ ਕਿਹਾ ਹੌਲੀ ਹੌਲੀ ਵੀ ਵਾਹਿਗੁਰੂ ਵਾਹਿਗੁਰੂ ਕਰ, ਕੋਈ ਫਰਕ ਨਹੀਂ ਪੈਣ ਡਿਆ ਇਹਨੂੰ। ਹੁਣ ਉਹਨੇ ਸੋਚਿਆ ਮੈਨੂੰ ਜਗਾਉਣਾ ਜ਼ਰੂਰੀ ਹੈ, ਉਹਨੇ ਹਲੂਣਿਆ ਉਹਨੂੰ ਜਗਾਤਾ, ਜਦੋਂ ਜਗਾਤਾ ਉਹ ਜਾ ਕੇ ਬਹਿ ਗਿਆ, ਕਹਿੰਦਾ ਹੈ ਮੈਂ ਤੇ ਬਚ ਗਿਆ। ਉਹ ਕਹਿੰਦਾ ਇੱਥੇ ਬੈੱਡ 'ਤੇ ਲੰਮਾ ਪਿਆ ਤੂੰ ਕਾਹਦਾ ਬਚ ਗਿਆ, ਐਵੇਂ ਰੌਲਾ ਪਈ ਜਾਂਦਾ, ਸੁਪਨਾ ਸੀਗਾ। ਅੱਖ ਖੁੱਲੀ ਵੇਖਿਆ ਤਾਂ ਸੁਪਨਾ ਸੀ ਬਾਕੀ, ਮੈਂ ਤੇ ਆਪਣੇ ਬੈੱਡ 'ਤੇ ਲੰਮਾ ਪਿਆ, ਕੋਈ ਮੇਰੇ ਮਗਰ ਸ਼ੇਰ ਨਹੀਂ ਹੈ, ਕੋਈ ਮੇਰੇ ਮਗਰ ਸੱਪ ਨਹੀਂ ਹੈ, ਮੈਨੂੰ ਕਿਹਦਾ ਡਰ ਨਹੀਂ ਹੈ, ਖਤਰਾ ਨਹੀਂ ਹੈ। ਅੱਖ ਖੁੱਲੀ ਤੇ ਪਤਾ ਲੱਗਾ, ਧਿਆਨ ਦੇਣਾ, ਰੋਜ਼ ਮੱਥੇ ਟੇਕਦੇ ਹਾਂ, ਮਨ ਸੁੱਤਾ ਹੈ, ਗਿਆਨ ਕਿਸੇ ਕੰਮ ਦਾ ਨਹੀਂ। ਉਹ ਬੰਦਾ ਸੁੱਤਾ ਚੀਕਾਂ ਮਾਰਦਾ ਬਚਾਓ ਬਚਾਓ ਬਚਾਓ, ਉਹਨੂੰ ਕਹਿੰਦਾ ਵਾਹਿਗੁਰੂ ਵਾਹਿਗੁਰੂ ਕਰ, ਪਰ ਸੁੱਤਾ ਪਿਆ ਸੁਪਨਾ ਵੇਖ ਰਿਹਾ, ਉਸ ਸੁੱਤੇ ਹੋਏ ਲਈ ਵਾਹਿਗੁਰੂ ਵਾਹਿਗੁਰੂ ਸ਼ਬਦ ਕਿਸੇ ਕੰਮ ਦਾ ਨਹੀਂ, ਗਿਆਨ ਕਿਸੇ ਕੰਮ ਦਾ ਨਹੀਂ, ਮਨ ਸਾਡਾ ਸੁੱਤਾ ਹੋਇਆ ਹੈ। ਗੁਰੂ ਜੀ ਨੇ ਬਾਣੀ ਚ ਕਿਹਾ, ਪੜਿਓ ਸਲੋਕ ਮਲਾਨਾਵਾਂ ਵਿੱਚ ਕਿਹਾ, ਕਹਿੰਦੇ ਜਿਉਂ ਸੁਪਨਾ ਅਰ ਵੇਖਣਾ ਐਸੇ ਜੱਗ ਕੋ ਜਾਣ। ਕਹਿੰਦੇ ਮਨਾ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖੀ, ਜੋ ਸੁਪਨਾ ਅਰ ਵੇਖਣਾ, ਉਹਨੇ ਰਾਤ ਸੁੱਤੇ ਪਿਆ ਤੈਨੂੰ ਸੁਪਨਾ ਆਉਂਦਾ ਨਾ ਕੋਈ, ਔਰ ਉਸ ਸੁਪਨੇ ਅੰਦਰ ਤੂੰ ਕਈ ਪਦਾਰਥ ਵੇਖਦਾ ਹੈ, ਕਈ ਪਦਾਰਥਾਂ ਨੂੰ ਭੋਗਦਾ ਹੈ। ਸੁਪਨੇ 'ਚ ਆਪਾਂ ਕਈ ਕੁਝ ਕਰਦੇ, ਸੁਪਨੇ ਦੇ ਵਿੱਚ ਕਈ ਇਨਸਾਨ ਗਰੀਬ ਕਹਿ ਦਿੰਦਾ, ਰਾਤੀ ਤੇ ਮੈਂ ਗੱਡੀਆਂ ਤੇ ਫਿਰਦਾ ਰਿਹਾ, ਰਾਤੀ ਤੇ ਕਮਾਲ ਹੋਈ ਹੈ, ਦਿਲ ਕਰਦਾ ਨਹੀਂ ਸੀ ਉੱਠਣ, ਗੱਡੀਆਂ ਤੇ ਮੈਂ ਫਿਰਦਾ ਰਿਹਾ, ਸ਼ਾਹੀ ਠਾਠ ਸੀ, ਲੋਕ ਮੇਰੇ ਮਗਰ ਮਗਰ ਫਿਰਦੇ ਸੀ, ਬੜਾ ਮੇਰੇ ਕੋਲ ਧਨ ਸੀ, ਮੈਂ ਬੜਾ ਅਮੀਰ ਹੋ ਗਿਆ ਸੀ। ਤੂੰ ਕਹਿਣ ਲੱਗੇ, ਕਹਿੰਦੇ ਦੇਖ ਜਿਉਂ ਸੁਪਨਾ ਅਰ ਵੇਖਣਾ, ਕਹਿੰਦੇ ਜਿਵੇਂ ਕੋਈ ਸੁਪਨਾ ਦੇਖਦਾ ਤੇ ਸੁਪਨੇ ਵਿੱਚ ਕੋਈ ਪਦਾਰਥ ਵੇਖਦਾ, ਉਹਦਾ ਆਨੰਦ ਮਾਣਦਾ, ਬੜਾ ਖੁਸ਼ ਹੁੰਦਾ, ਬੜੇ ਪਦਾਰਥ ਸੀ, ਬੜਾ ਹੀ ਆਨੰਦ ਸੀ, ਬੜਾ ਕੁਛ ਸੀ. ਕਹਿੰਦੇ ਧਿਆਨ ਨਹੀਂ ਹੈ ਤੇ ਸੁਪਨਾ ਹੀ ਹੈ ਨਾ, ਪੱਲੇ ਤੇ ਕੁਝ ਵੀ ਨਹੀਂ ਹੈ. ਐਸੇ ਜੱਗ ਕੋ ਜਾਣ, ਦੇਖੋ ਐਸੇ ਜੱਗ ਕੋ ਜਾਣ. ਕਹਿੰਦੇ ਮਨਾ, ਜਿਹੜਾ ਸੰਸਾਰ ਹੈ ਨਾ, ਜਿਹਨੂੰ ਤੂੰ ਵੇਖਣ ਰਿਹਾ ਤੈਨੂੰ ਭੋਗਦਾ ਫਿਰਦਾ, ਕਹਿੰਦਾ ਹੈਗਾ ਵੀ ਸੁਪਨਾ ਹੀ ਹੈਗਾ ਵੀ ਸੁਪਨਾ ਹੀ. ਪੁੱਛਿਆ ਕਿਉਂ ਸੁਪਨਾ ਹੈ? ਕਹਿੰਦੇ ਕਿਉਂ ਸੁਪਨਾ ਹੈ? ਕਹਿੰਦੇ ਸੁਪਨਾ ਇਸ ਕਰਕੇ ਆ, ਇਨਮੇ ਕਛ ਸੱਚੋ ਨਹੀਂ, ਨਾਨਕ ਬਿਨ ਭਗਵਾਨ. ਧਿਆਨ ਦੇਣਾ ਇੱਥੇ. ਕਹਿੰਦੇ ਇਨਮੇ ਕਛ ਸੱਚੋ ਨਹੀਂ. ਕਹਿੰਦੇ ਜੋ ਕੁਝ ਤੂੰ ਵੇਖਦਾ ਪਿਆ ਨਾ, ਇਹ ਸੁਪਨਾ ਕਿਉਂ ਆ? ਕਿ ਜਿਵੇਂ ਰਾਤ ਨੂੰ ਸੁਪਨਾ ਵੇਖਿਆ ਹੋਇਆ, ਤੇਰੇ ਕੋਲ ਕੁਝ ਰਿਹਾ ਨਹੀਂ ਹੈ, ਸਿਰਫ ਸੁਪਨਾ ਹੀ ਸੀ. ਕਹਿੰਦੇ ਉਸ ਸੁਪਨੇ ਦੀ ਨਹੀਂ ਸੰਸਾਰ ਵੀ ਹੈ, ਕੋਈ ਚੀਜ਼ ਪੱਕੀ ਰਹਿਣ ਵਾਲੀ ਨਹੀਂ ਹੈ, ਕਿਸੇ ਨਾਲ ਤੇਰਾ ਕੋਈ ਪੱਕਾ ਸੰਬੰਧ ਨਹੀਂ ਹੈ. ਇਹਨਾਂ ਮੈਂ ਕੁਛ ਸੱਚੋ ਨਹੀਂ, ਕੋਈ ਚੀਜ਼ ਸੱਚੀ ਨਹੀਂ ਹੈ. ਸੱਚ ਦਾ ਭਾਵ ਕੀ ਹੈ? ਸਦੀਵੀ ਰਹਿਣ ਵਾਲੀ. ਪਰਮਾਤਮਾ ਸੱਚ ਹੈ, ਸਦੀਵੀ ਹੈ, ਕਦੀ ਨਾਸ਼ ਨਹੀਂ ਹੋ ਸਕਦਾ, ਸੱਚ ਹੈ. ਤੇ ਗੁਰੂ ਸਾਹਿਬਾਂ ਨੇ ਪਤਾ ਕੀ ਕਿਹਾ? ਇੱਕ ਜਗ੍ਹਾ ਤੇ ਗੁਰੂ ਸਾਹਿਬਾਂ ਨੇ ਸੱਚ ਦੀ ਗੱਲ ਕੀਤੀ. ਕਹਿੰਦੇ ਸੱਚ ਪੁਰਾਣਾ ਨਾ ਥੀਏ, ਨਾਮ ਨਾ ਮੈਲਾ ਹੋਏ. ਦੇਖੋ ਕਹਿੰਦੇ ਸੱਚ ਕਦੀ ਪੁਰਾਣਾ ਨਹੀਂ ਹੁੰਦਾ. ਪੁਰਾਣੇ ਦਾ ਭਾਵ ਕੀ? ਕਮਜ਼ੋਰ ਹੋ ਜਾਣਾ. ਆਪਾਂ ਕੱਪੜਾ ਪਾਉਂਦੇ ਹਾਂ, ਕੋਈ ਕੱਪੜਾ ਪਾਉਂਦੇ ਹਾਂ, ਜਦੋਂ ਕੱਪੜਾ ਕਮਜ਼ੋਰ ਹੋ ਜਾਂਦਾ, ਫੱਟਣ ਲੱਗ ਪੈਂਦਾ, ਕਿੰਨਾ ਪੁਰਾਣਾ ਹੋ ਗਿਆ, ਕਮਜ਼ੋਰ ਹੋ ਗਿਆ. ਤੇ ਗੁਰੂ ਸਾਹਿਬਾਂ ਕਹਿੰਦੇ ਸੱਚ ਪੁਰਾਣਾ ਨਾ ਥੀਏ, ਨਾਮ ਨਾ ਮੈਲਾ ਹੋਏ. ਕਹਿੰਦੇ ਪਰਮਾਤਮਾ ਕਦੀ ਕਮਜ਼ੋਰ ਨਹੀਂ ਹੁੰਦਾ, ਪਰਮਾਤਮਾ ਕਦੀ ਪੁਰਾਣਾ ਨਹੀਂ ਹੁੰਦਾ. ਤੇ ਨਾਮ ਨਾ ਮੈਲਾ ਹੋਏ, ਕਹਿੰਦਾ ਉਸ ਪਰਮਾਤਮਾ ਦਾ ਸ਼ਬਦ ਜਿਹੜਾ ਹੈ ਉਹ ਕਦੀ ਮੈਲਾ ਨਹੀਂ ਹੁੰਦਾ, ਕਦੀ ਗੰਦਾ ਨਹੀਂ ਹੁੰਦਾ. ਸੋ ਵਿਚਾਰ ਕਰਕੇ ਦੇਖਿਓ, ਗੁਰੂ ਸਾਹਿਬਾਂ ਕਹਿਣ ਲੱਗੇ, ਕਹਿੰਦੇ ਇਨਮੇ ਕਛ ਸੱਚੋ ਨਹੀਂ, ਨਾਨਕ ਬਿਨ ਭਗਵਾਨ. ਕਹਿੰਦੇ ਇਸ ਸੰਸਾਰ ਤੇ ਕੋਈ ਵੀ ਚੀਜ਼ ਮਨਾ ਤੇਰੇ ਕੋਲ ਪੱਕੀ ਰਹਿਣ ਵਾਲੀ ਨਹੀਂ. ਕਹਿੰਦਾ ਕੁਝ ਵੀ ਨਹੀਂ? ਕਹਿੰਦਾ ਇੱਕ ਚੀਜ਼ ਪੱਕੀ ਰਹਿ ਸਕਦੀ ਹੈ, ਉਹ ਕਿਹੜੀ? ਨਾਨਕ ਬਿਨ ਭਗਵਾਨ. ਕਹਿੰਦਾ ਪਰਮਾਤਮਾ ਤੋਂ ਇਲਾਵਾ ਤੇਰੇ ਨਾਲ ਪੱਕਾ ਰਹਿਣ ਵਾਲਾ ਕੋਈ ਨਹੀਂ, ਸਿਰਫ ਤੇਰਾ ਉਹਦਾ ਸੰਬੰਧ ਸਦੀਵੀ ਹੈ, ਹੋਰ ਕਿਸੇ ਚੀਜ਼ ਦਾ ਤੇਰਾ ਸੰਬੰਧ ਸਦੀਵੀ ਨਹੀਂ ਹੈ. ਤੇ ਇੱਦਾਂ ਕਰ ਕਿ ਜਿਵੇਂ ਤੂੰ ਰਾਤ ਨੂੰ ਸੁਪਨਾ ਵੇਖਦਾ ਹੈ ਤੇ ਉਹਨੂੰ ਭੋਗਦਾ, ਆਨੰਦ ਮਾਣਦਾ ਹੈ, ਪਰ ਤੇਰੇ ਹੱਥ ਵਿੱਚ ਕੁਛ ਨਹੀਂ ਆਇਆ. ਕਹਿੰਦੇ ਕਦੀ ਜ਼ਿੰਦਗੀ 'ਚ ਵਿਚਾਰ ਕਰੀ, ਇਹ ਸੰਸਾਰ ਵੀ ਸੁਪਨੇ ਦੀ ਨਿਆਈ ਹੈ, ਸੁਪਨੇ ਦੀ ਨਿਆਈ ਹੈ. ਤਾਂ ਫਿਰ ਕਬੀਰ ਸਾਹਿਬ ਨੇ ਕਿਹਾ, ਕਬੀਰ ਸੁੱਤਾ ਕਿਆ ਕਰੇ? ਉਹਨਾਂ ਤੂੰ ਸੁੱਤਾ ਕੀ ਕਰ ਸਕਦਾ? ਤੂੰ ਜਿੰਨਾ ਚਿਰ ਤੂੰ ਸੁੱਤਾ ਹੈ, ਸੁੱਤਾ ਦਾ ਭਾਵ ਕੀ ਹੈ? ਕਿ ਜਿੰਨਾ ਚਿਰ ਤੂੰ ਬਸੁਰਤ ਹੈ ਔਰ ਸੰਸਾਰ ਦੇ ਪਦਾਰਥਾਂ ਮਗਰੀ ਭੱਜਿਆ ਫਿਰਦਾ, ਤੂੰ ਸੁੱਤਾ ਆ. ਹੁਣ ਧਿਆਨ ਦੇਣੋ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਪ੍ਰਾਣੀ ਕਦੀ ਸੋਚਿਆ ਕਰ, ਨੀਂਦ ਕਈ ਪ੍ਰਕਾਰ ਦੀ, ਨੀਂਦ ਕਈ ਪ੍ਰਕਾਰ ਦੀ. ਆਪਾਂ ਸੋਚਿਆ ਨੀ ਵੀ ਨੀਂਦ ਵੀ ਕਈ ਪ੍ਰਕਾਰ ਦੀ ਹੋ ਸਕਦੀ. ਤੇ ਗੁਰੂ ਸਾਹਿਬ ਕਹਿਣ ਲੱਗੇ, ਨੀਂਦ ਵੀ ਕਈ ਪ੍ਰਕਾਰ ਦੀ. ਪੁੱਛਿਆ ਜੀ ਕਿਹੜੀ ਕਿਹੜੀ ਪ੍ਰਕਾਰ ਦੀ ਨੀਂਦ ਹੈ? ਕਹਿੰਦੇ ਮਾਰ ਝਾਤੀ, ਨੈਨੋ ਨੀਂਦ, ਪਰਦਿਸ਼ਟ ਵਿਕਾਰ. ਕਹਿੰਦਾ ਤੇਰੇ ਅੱਖਾਂ ਵਿੱਚ ਵੀ ਨੀਂਦ ਆ, ਪਰਦ੍ਰਿਸ਼ਟ ਵਿਕਾਰ, ਪਰਦਾ ਪਰਾਇਆ. ਕਹਿੰਦਾ ਜਿਸ ਚੀਜ਼ ਤੇ ਤੇਰਾ ਹੱਕ ਨਹੀਂ ਹੈ, ਤੇਰਾ ਕੋਈ ਲਿੰਕ ਨਹੀਂ ਹੈ. ਕਹਿੰਦੇ ਵੇਖ, ਨੈਨੋ ਨੀਂਦ, ਪਰਦ੍ਰਿਸ਼ਟ ਵਿਕਾਰ. ਕਹਿੰਦਾ ਪਰਾਇਆ ਕੋਈ ਧਨ ਵੇਖ ਕੇ, ਪਰਾਈ ਕੋਈ ਚੀਜ਼ ਵੇਖ ਕੇ, ਤੇਰੀਆਂ ਅੱਖਾਂ ਦੇ ਵਿੱਚ ਲਾਲਚ ਪੈਦਾ ਹੁੰਦਾ ਹੈ ਵੀ ਮੇਰੇ ਕੋਲ ਹੋ ਜਾਏ. ਕਹਿੰਦੇ ਵੀ ਇੱਕ ਨੀਂਦ ਹੈ ਤੇਰੀਆਂ ਅੱਖਾਂ ਦੇ ਅੰਦਰ. ਕਹਿੰਦਾ ਜੀ ਉਹ ਕਿਵੇਂ? ਕਹਿੰਦੇ ਨੀਂਦ ਆ. ਕਿਵੇਂ ਨੀਂਦ ਆ? ਕਿ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ, ਜੋ ਚੀਜ਼ ਤੇਰੀ ਹੈ ਨਾ ਉਹ ਤੈਨੂੰ ਆਪੇ ਮਿਲ ਜਾਣੀ ਹੈ. ਇਹਨਾਂ ਅੱਖਾਂ ਨਾਲ ਵੇਖੀ ਹੋਈ ਚੀਜ਼ ਆਪਾਂ ਕੀ ਕਰਦੇ ਹਾਂ? ਵਿਚਾਰ ਕਰਨਾ ਅੰਮਾ, ਇਹਨਾਂ ਅੱਖਾਂ ਦੇ ਨਾਲ ਕੋਈ ਚੀਜ਼ ਦੇਖਦੇ ਹਾਂ ਤੇ ਆ ਕੇ ਗੁਰੂ ਚਰਨਾਂ 'ਚ ਬੇਨਤੀ ਕਰਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਤੇ ਕਿਰਪਾ ਕਰੋ, ਫਲਾਣੀ ਚੀਜ਼ ਸਾਨੂੰ ਵੀ ਕਿਤੇ ਦਿਓ. ਇੱਕ ਅੱਖਾਂ ਤੋਂ ਅੰਨਾ, ਅੱਖਾਂ ਤੋਂ ਅੰਨਾ ਰੋਜ਼ ਉਹਨੂੰ ਗੁਰੂ ਘਰ ਲੈ ਕੇ ਆਉਂਦੇ ਫੜ ਕੇ. ਤੇ ਵਿਚਾਰ ਕਰਿਓ, ਉਸ ਪ੍ਰਾਣੀ ਨੇ ਕਦੀ ਕੁਝ ਵੇਖਿਆ ਹੀ ਨਹੀਂ ਤੇ ਗੁਰੂ ਚਰਨਾਂ ਦੇ ਵਿੱਚ ਕੋਈ ਇਹੋ ਜਿਹੀ ਮੰਗ ਰੱਖੀ ਨਹੀਂ ਰੱਖੀ ਨਹੀਂ. ਇੱਕ ਦਿਨ ਕੀ ਹੋਇਆ, ਅੱਖਾਂ ਤੋਂ ਅੰਨਾ ਸੀ। ਆ ਸੰਸਾਰ ਹਨ, ਸੰਸਾਰ ਇਹ ਹਨੇਰਾ ਹੈ, ਅਗਿਆਨਤਾ ਆ, ਬਸ ਅਸੀਂ ਅਜੇ ਵੇਖਿਆ ਨਹੀਂ ਵੀ ਅਗਿਆਨਤਾ ਆ। ਇੱਕ ਅੱਖਾਂ ਤੋਂ ਅੰਨਾ ਇਨਸਾਨ ਸੀ, ਬੈਠਾ ਸੀ ਰਾਤ ਆਰਾਮ ਨਾਲ, ਤੇ ਕੋਈ ਸੱਜਣ ਆਏ ਤੇ ਉਹਦੇ ਕੋਲ ਆ ਕੇ ਬਹਿ ਗਏ। ਸੱਜਣ ਸੀਗੇ, ਸਿਆਣੇ ਬਜ਼ੁਰਗ ਸੀਗੇ। ਅੰਨੇ ਨੂੰ ਕਹਿਣ ਲੱਗੇ, ਕਹਿੰਦਾ ਯਾਰ ਸਿੰਗਾਰਿਆ, ਤੇਰੀ ਜ਼ਿੰਦਗੀ ਵਿੱਚ ਹਨੇਰਾ ਹੀ ਹਨੇਰਾ, ਤੇਰੀ ਜ਼ਿੰਦਗੀ ਤਾਂ ਹਨੇਰਾ ਹੀ ਹਨੇਰਾ ਹੈ। ਇੰਨੀ ਗੱਲ ਜਦੋਂ ਕਹੀ ਤੇ ਅੱਗੋਂ ਅੰਨਾ ਪਤਾ ਕੀ ਕਹਿੰਦਾ, ਕਹਿੰਦਾ ਭਾਜੀ ਤੁਸੀਂ ਇਹ ਗੱਲ ਮੈਨੂੰ ਕਿੱਦਾਂ ਕਹੀ, ਤੇਰੀ ਜ਼ਿੰਦਗੀ ਚ ਹਨੇਰਾ ਹੀ ਹਨੇਰਾ, ਹਨੇਰਾ ਕੀ ਹੁੰਦਾ, ਹਨੇਰਾ ਕੀ ਹੁੰਦਾ। ਉਹ ਅੱਗੋਂ ਕਹਿੰਦਾ ਵੀ ਹਨੇਰਾ ਕੀ ਹੁੰਦਾ, ਤੈਨੂੰ ਨੀ ਪਤਾ ਤੂੰ ਅੱਖਾਂ ਤੋਂ ਅੰਨਾ, ਹਨੇਰਾ ਕੀ ਹੁੰਦਾ। ਉਹ ਅੱਗੋਂ ਅੰਨਾ ਕਹਿੰਦਾ ਉਸ ਬਜ਼ੁਰਗ ਨੂੰ, ਕਹਿੰਦਾ ਵੀਰੇ ਮੇਰੀ ਗੱਲ ਸੁਣ, ਇਸ ਹਨੇਰੇ ਨੂੰ ਵੇਖਣ ਲਈ ਵੀ ਅੱਖਾਂ ਚਾਹੀਦੀਆਂ, ਇਸ ਹਨੇਰੇ ਨੂੰ ਵੇਖਣ ਲਈ ਵੀ ਅੱਖਾਂ ਚਾਹੀਦੀਆਂ ਨੇ, ਮੈਂ ਤੇ ਅੰਨਾ ਆ, ਮੈਨੂੰ ਕੀ ਪਤਾ ਹਨੇਰਾ ਕੀ ਹੁੰਦਾ ਹੈ। ਤੇ ਗੱਲ ਸੱਚ ਜੇ ਸਾਡੇ ਅੰਦਰ ਅਗਿਆਨਤਾ, ਇਹ ਸੰਸਾਰ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ, ਇਹ ਵੇਖਣ ਲਈ ਵੀ ਗੁਰੂ ਦੇ ਗਿਆਨ ਦੀਆਂ ਅੱਖਾਂ ਚਾਹੀਦੀਆਂ ਨੇ। ਜਿੰਨੇ ਚਿਰ ਗੁਰੂ ਦੇ ਗਿਆਨ ਦੀਆਂ ਅੱਖਾਂ ਸਾਡੇ ਕੋਲ ਨਹੀਂ ਹੋਇਆ, ਸਾਨੂੰ ਪਤਾ ਨਹੀਂ ਲੱਗਣਾ ਵੀ ਇਹ ਸੰਸਾਰ ਝੂਠਾ ਹੈ, ਸਾਡਾ ਇਹਦੇ ਨਾਲ ਕੋਈ ਨਾਤਾ ਨਹੀਂ ਹੈ। ਸਾਨੂੰ ਗੁਰੂ ਦੇ ਗਿਆਨ ਦੀਆਂ ਅੱਖਾਂ ਚਾਹੀਦੀਆਂ ਨੇ, ਜਿੰਨਾ ਚਿਰ ਨਹੀਂ ਮਿਲੀਆਂ ਸਾਨੂੰ ਪਤਾ ਹੀ ਨਹੀਂ। ਹੁਣ ਦੇਖੋ ਨਾ, ਆਪਾਂ ਬਾਣੀ ਤੋਂ ਪੜ੍ਹ ਲਿਆ, ਜੋ ਸੁਪਨਾ ਰਪੇਖਣਾ, ਐਸੇ ਜੱਗ ਕੋ ਜਾਣ ਦੱਸਿਆ ਦੇ ਗੁਰੂ ਨੇ, ਅਸੀਂ ਕਦੀ ਮੰਨਿਆ ਵੀ ਇਹ ਸੁਪਨਾ ਆ, ਅਸੀਂ ਤੇ ਮੰਨੇ ਸੱਚ ਆ, ਇਹ ਸੱਚ ਆ। ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ਸਾਡਾ ਸੰਬੰਧ ਸੰਸਾਰ ਨਾਲ ਇੱਦਾਂ ਦਾ ਜੁੜਿਆ ਹੋਇਆ ਹੈ ਕਿ ਸਾਨੂੰ ਕਦੀ ਲੱਗਦਾ ਹੀ ਨਹੀਂ ਵੀ ਇਸ ਸੰਸਾਰ ਤੋਂ ਅਸੀਂ ਜਾਣਾ ਹੈ। ਹਰ ਬੰਦਾ ਸੋਚਦਾ ਕਿ ਅਗਰ ਮੈਂ ਘਰੋਂ ਮਾੜਾ ਜਿਹਾ ਇੱਧਰ ਉੱਧਰ ਆਇਆ ਤਾਂ ਮੇਰੇ ਘਰ ਦਾ ਬੇੜਾ ਗਰਕ, ਮੇਰੇ ਤੋਂ ਬਗੈਰ ਚੱਲਣਾ ਹੀ ਨਹੀਂ। ਨਹੀਂ ਭਾਈ, ਜਿਹਦੇ ਜੋ ਭਾਗਾਂ 'ਚ ਲਿਖਿਆ ਉਹਨੂੰ ਮਿਲ ਜਾਣਾ, ਜਿਹਦੇ ਜੋ ਭਾਗਾਂ 'ਚ ਲਿਖਿਆ ਉਹਨੂੰ ਮਿਲ ਜਾਣਾ, ਇਹੋ ਜਿਹੀ ਕੋਈ ਗੱਲ ਨਹੀਂ। ਕਈ ਬੱਚੇ ਜੰਮਦੇ ਜੰਮਦਿਆਂ ਮਾਂ ਪਿਓ ਖਤਮ ਹੋ ਜਾਂਦੇ, ਲੋਕ ਯਤੀਮ ਕਹਿੰਦੇ, ਪਰ ਸਦਕੇ ਜਾਵਾਂ ਉਹਨਾਂ ਦਾ ਵੀ ਸਾਰਾ ਪਰਮਾਤਮਾ ਹੈਗਾ। ਕੁਛ ਸਾਲ ਪਹਿਲਾਂ ਅਹਿਮਦਾਬਾਦ ਅੰਦਰ ਬਹੁਤ ਵੱਡਾ ਭੂਚਾਲ ਆਇਆ, ਬੜੀਆਂ ਬਿਲਡਿੰਗਾਂ ਡਿੱਗੀਆਂ, ਬੜੀ ਦੁਨੀਆ ਮਰੀ। ਮਲਬੇ ਚੁੱਕਦਿਆਂ ਚੁੱਕਦਿਆਂ 14 ਦਿਨਾਂ ਬਾਅਦ ਇੱਕ ਘਰ ਦਾ ਜਦੋਂ ਮਲਬਾ ਚੁੱਕਿਆ ਤੇ ਉਹਦੇ ਮਲਬੇ ਦੇ ਹੇਠੋਂ ਇੱਕ ਕੋਈ 3-4 ਮਹੀਨੇ ਦੀ ਬੱਚੀ ਮਿਲੀ ਤੇ ਜਿੰਦਾ, ਉਹਦੇ ਹੱਥ ਉਹਦਾ ਮੂੰਹ ਆਪਣੀ ਮਾਂ ਦੇ ਖੂਨ ਨਾਲ ਲਿਬੜਿਆ ਹੋਇਆ। ਉਸ ਬੱਚੇ ਨੂੰ ਕੀ ਪਤਾ ਵੀ ਖੂਨ ਕੀ ਹੈ ਤੇ ਮਾਂ ਕੀ ਹੈ। ਉਹ ਖੂਨ ਵਗਦਾ ਸੀ, ਉਹ ਬੱਚਾ ਮਾਂ ਦਾ ਖੂਨ ਹੀ ਪੀ ਜਾਂਦਾ ਸੀ, ਖੂਨ ਪੀ ਪੀ ਕੇ ਜਾਂਦਾ ਸੀ। ਰੱਬ ਦੇ ਰੰਗ ਦੇਖੋ ਤੁਸੀਂ, ਸਿਰਫ ਸਾਡੇ ਅੰਦਰ ਇੱਕ ਹਨੇਰਾ ਹੈ, ਅਸੀਂ ਅੱਖਾਂ ਤੋਂ ਅੰਨੇ ਹਾਂ, ਸਾਨੂੰ ਪਤਾ ਹੀ ਨਹੀਂ। ਤਾਂ ਉਹਨਾਂ ਨੇ ਕਿਹਾ ਕੀ ਕਹਿਣ ਲੱਗੇ, ਨੈਣੋ ਨੀਂਦ ਪਰ ਦਿਸ਼ਟ ਵਿਕਾਰ। ਕਹਿੰਦਾ ਸਾਡੇ ਅੱਖਾਂ 'ਚ ਨੀਂਦ ਆਈ ਹੈ, ਸੁੱਤੇ ਸਾਡੇ ਨੇਤਰ, ਅਸੀਂ ਅੱਖਾਂ ਨਾਲ ਵੇਖਦੇ ਹਾਂ ਪਰਾਏ ਸਮਾਨ ਨੂੰ ਤੇ ਵਿਕਾਰ ਪੈਦਾ ਹੁੰਦੇ। ਕੀ ਵਿਕਾਰ ਪੈਦਾ ਹੁੰਦਾ, ਸਾਡੇ ਕੋਲ ਵੀ ਕਿਤੇ ਹੋਵੇ ਇਹ ਚੀਜ਼, ਸਾਡੇ ਕੋਲ ਵੀ ਕਿਤੇ ਹੋਵੇ। ਫਿਰ ਕੀ ਕਹਿਣ ਲੱਗੇ, ਕਹਿੰਦੇ ਸਰਵਣ ਸੋਏ ਸੁਣ ਨਿੰਦ ਵਿਚਾਰ। ਕਹਿੰਦੇ ਕੰਨ ਵੀ ਸੁੱਤੇ ਹੋਏ। ਕਿੱਦਾਂ ਸੁੱਤੇ ਆ? ਕਹਿੰਦੇ ਕੰਨ ਸੁੱਤੇ ਹੋਏ। ਕਿੱਦਾਂ ਸੁੱਤੇ ਆ? ਕਹਿੰਦੇ ਪਰਾਈ ਨਿੰਦਿਆ ਸੁਣ ਸੁਣ ਕੇ ਹੀ ਸੁੱਤੇ ਪਏ। ਪਰਾਈ ਨਿੰਦਿਆ ਸੁਣ ਸੁਣ ਕੇ ਆਪਣਾ ਜਿਹੜਾ ਜੀਵਨ ਦਾ ਮਨੋਰਥ ਸੀ ਉਹਨੂੰ ਭੁੱਲ ਗਏ। ਫਲਾਣਾ ਸੋ ਚੰਗਾ ਨਹੀਂ, ਧਮਕਾਉਣਾ ਸੋ ਚੰਗਾ ਨਹੀਂ, ਫਲਾਣੇ ਦੀ ਨਿੰਦਿਆ, ਧਮਕਾਣੇ ਦੀ ਨਿੰਦਿਆ। ਉਹ ਨਹੀਂ ਪਈ, ਤੂੰ ਨਿੰਦਿਆ ਨਾ ਸੁਣ ਇਹਨਾਂ ਕੰਨਾਂ ਦੇ ਨਾਲ, ਸੁੱਤਾ ਪਿਆ ਹੈ। ਜਿੱਦਣ ਇਹਨਾਂ ਕੰਨਾਂ ਦੇ ਨਾਲ ਪ੍ਰਭੂ ਦੀ ਵਡਿਆਈ ਸੁਣੇਗਾ ਨਾ, ਔਰ ਕਿਸੇ ਦੀ ਵਡਿਆਈ ਸੁਣੇਗਾ, ਔਰ ਆਪਣੇ ਮਨ 'ਚ ਧਾਰਨ ਭਰੇਗਾ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਉਦਣ ਤੇਰੀ ਅੱਖਾਂ ਖੁੱਲ ਜਾਣੀ, ਤੇਰੇ ਕੰਨ ਖੁੱਲ ਜਾਣਗੇ, ਤੈਨੂੰ ਗੁਰਬਾਣੀ ਦੀ ਸਮਝ ਆਉਣ ਲੱਗ ਪਊਗੀ। ਹੁਣ ਧਿਆਨ ਦੇਣਾ, ਰਸਨਾ ਸੋਈ ਲੋਭ ਮਿੱਠੇ ਸਾਧ, ਕਹਿੰਦੇ ਜ਼ੁਬਾਨ ਵੀ ਸੁੱਤੀ ਪਈ ਹੈ। ਇਸ ਸੰਸਾਰ ਦੇ ਸਵਾਦ ਇਹਨੂੰ ਚੰਗੇ ਲੱਗਦੇ, ਭੁੱਲ ਗਈ ਕਿ ਮੈਂ ਇਹਨਾਂ ਸਵਾਦਾਂ 'ਚ ਖੂਬੀ ਹਾਂ, ਇਹ ਰਸਤਾ ਤੇ ਮੈਨੂੰ ਮਿਲੀ ਸੀ ਉਸ ਪਰਮਾਤਮਾ ਦੀ ਵਡਿਆਈ ਕਰਨ ਲਈ, ਸੁੱਤੀ। ਫਿਰ ਕੀ ਕਹਿਣ ਲੱਗੇ ਗੁਰੂ ਸਾਹਿਬ ਨੇ, ਕਹਿੰਦੇ ਮਨ ਸੋਇਆ ਮਾਇਆ ਬਿਸਮਾਤ। ਕਹਿੰਦੇ ਜਿਹੜਾ ਮਨ ਹੈ ਨਾ ਸੁੱਤਾ ਹੋਇਆ ਹੈ, ਇਸ ਸੰਸਾਰ ਦੇ ਅਚਰਜ ਤਮਾਸ਼ੇ ਵੇਖਦਾ ਹੈ, ਉਹਨਾਂ 'ਚ ਖੁਬਿਆ ਹੈ। ਆਪਣੇ ਮਨੋਰਥ ਤੋਂ, ਆਪਣੇ ਕਾਜ ਤੋਂ, सुता हुआ है, बेहोश है, इन्हें कोई सुरत नहीं है जागती पी। हम गुरु जी की कह लगे कहते इस ग्रह में कोई जागत रहे। हम ध्यान देना घर का परिवार के मैंबर सारे सुते सी, सारे सुते सी, घर दे मैंबर ने कित सुनियारे नूं कित कम दसिया सी भी सानूं कहना चाहिए। तिना ने जाना सी सवेरे कितने, तो उन्होंने कहना भी मैनू यार गहना बनिया नहीं अज तक। कहते कोई गल नहीं भाई तुसी बेफिक्र हो, किन्ने बजे जाना तुसी? कहते असी सवेरे निकलना यार। कहना मैं घर पहुँचा दूंगा, बेफिक्र हो मैं घर पहुँचा दूंगा। वो बेचारा गहना लेके आया, आके बूहा खड़का, टलियां खड़का, खड़का खड़कू अद्धा पौना घंटा बैठ के चला गया। ये फोन कर दे कहते भाई साहब चंगे बंदे तुसी, तुसी सानू कहते सी पहुँचा देंगे, असी देखण रहे हैं। कहता भाजी गुआढ़ियों ने पूछो, मैं तो अद्धा पौना घंटा तुहाडे गेट मूहरे बैठा रहा, तुसी सारे सुते सी, मैं देख के किनू आउंदा? कदी ध्यान दिओ, गुरु भी गुरबाणी दे जरिए साढ़े अगे खलो के ना, ते गुरु अपने उपदेश दे जरिए साडा बूहा खड़का, पर साडा मन सुता है। दवे किनू दात, दवे किनू? गुरु जी ने तां कहा इस ग्रह में कोई जागत रहे। कहना कोई भी जागे, अखा ही जाग पैन, कन्न जाग पैन, रसना जाग पाए, कि मन जाग पाए, तो की हो जो जागर गया कि साबत वस्त वो अपनी लहे। कहना जे कि जाग जाए साबत की है पूर्ण, तो वस्त की है नाम ज्ञान। कहना जे कोई जागता हो गुरु चरणा च बैठा, गुरु चरणा तो ज्ञान की प्राप्ति कर लवे, नाम की प्राप्ति कर लवे, पर सुता है की लवे? सुता है। हम ध्यान देना कबीर सुता क्या करे? कबीर जी कहते सुता करन की दे तू? फिर लिखा जाग रोए भय दुख जाग। हुण जाग कौन जागता? ध्यान देना जागदा मतलब की है। हुण एक बच्चा अपने घर बैठा है ते विचार करना, घर बैठा कहना पिता जी मेरे पेपर ने मैनूं सवेरे 4 बजे उठा दिओ। पिता जी ने ठाता, काका 4 बज गए भी तू कहता जी मेरे पेपर उठ पढ़ ले। उठे नाता धोता है, बह गया है, कदी टीवी ला लेंदा है, कदी लम्मे पै जाता है। तो विचार करना बेशक तन करके जागदा पिया है, उन्हें पढ़िया कुछ नहीं, मन करके सोता पिया है। उन्हें किसी नहीं कहना जागदा, क्योंकि किसी काम नहीं आया जागना। कभी सब कहते जाग, जागृति किस दिन आएगी, कदों जागेगा? जिस दिन गुरु के चरणों में बैठे बैठे बाणी पढ़द्या पढ़द्या गुरबाणी की सोझी आ गई, जिहड़ा काम करना उहदा पता लग गया, उदने जागना है। तो जिन्ना चिर इस गल का पता लगा नहीं मैं करना की है, मैं आया किहड़े काम है, गुरबाणी मैनू की कहती है, तो गुरु साहब कहते कहते उन्हें चिर सुता ही है तू। जाग, जागदा भाव देखो जागना की है, जागना जागण निका, हर कीर्तन में जागना, जागना जागण निका। ध्यान देना कहना जागण दुनिया डही है, पर इस जागण दे विचों उत्तम जागना केड़ा है? उत्तम कहना भाव कौन है जिहड़ा जागदा पिया? जागना जागण निका, निका कहते चंगा, उत्तम उत्तम जागना कदों होएगा? हर कीर्तन में जागना, जिदन साड़ी मन बिरति हर परमात्मा की रतन, जिदन साड़ी मन बिरति नू की जिद कीमत दिती नहीं जा सकती। ते रतन किनू कहिंदे ने? 599 अंग दे उत्ते पढ़ो, रतन गुरु का शब्द है। जिदन साड़ी मन बिरति नू, जिदन साड़े मन नू इस शब्द दी सोझी आ गई और साड़ी सुत जिहड़ी आ शब्द नाल जुड़ गई, गुरु जी कहते उदन जागना होगा। उदन तू जागेगा, उस तो पहले तू सुता है। जिन्ना चिर सानू गुरबाणी की समझ नहीं आती, गुरबाणी की सोझ नहीं आती, बेशक आप गुरु घर बैठे हैं, आप देखो आप सारे इतने बैठे हैं, सत्संग सरवण करते पे, कथा सरवण करते पे, पर जे सानू इस मार्ग की सोझ ही नहीं आई, एवं ना कितने भुलेखे च पियो सुता है। किसी वेले स्कूले जाइदा पढ़ने लई, बच्चे बैठे होंगे ने, ਮਾਸਟਰ ਕੁਛ ਪੜ੍ਹਾ ਰਿਹਾ ਹੈ, ਮਾਸਟਰ ਦੀ ਬੱਚੇ ਤੇ ਨਿਗਾਹ ਪਈ ਵੀ ਬੱਚਾ ਧਿਆਨ ਨਹੀਂ ਦੇ ਰਿਹਾ। ਜਦੋਂ ਧਿਆਨ ਨਹੀਂ ਦੇ ਰਿਹਾ ਉਹਦੇ ਮਨ ਚ ਆਇਆ ਤੇ ਮਾਸਟਰ ਨੇ ਸੱਡਣ ਉਸ ਬੱਚੇ ਨੂੰ ਪੁੱਛਿਆ, ਕਹਿੰਦੇ ਕਾਕਾ ਉੱਠ ਬਈ, ਮੈਂ ਕੀ ਪੜ੍ਹਾਇਆ ਹੁਣ? ਚੁੱਪ ਕਰਕੇ ਖਲੋ ਗਿਆ ਤੇ ਮਾਸਟਰ ਜੀ ਪਤਾ ਕਹਿੰਦੇ, ਕਹਿੰਦੇ ਕਾਕਾ ਮੈਂ ਤੈਨੂੰ ਬੜੀ ਵਾਰੀ ਕਿਹਾ ਕਲਾਸ ਚ ਸੋਇਆ ਨਾ ਕਰ, ਜਾ ਕੇ ਬੈਠਿਆ ਕਰ। ਹੁਣ ਬੱਚੇ ਬਾਕੀ ਬੜੇ ਧਿਆਨ ਨਾਲ ਵੇਖਣ ਲੱਗੇ ਵੀ ਮਾਸਟਰ ਜੀ ਕਹਿੰਦੇ ਜਾ ਕੇ ਬੈਠਾ ਤੇ ਸੁਣਦਾ ਹੀ ਨਹੀਂ, ਉਹ ਤੇ ਅੱਖਾਂ ਖੋਲ ਕੇ ਬੈਠਾ। ਫਿਰ ਮਾਸਟਰ ਜੀ ਸਮਝਾਉਣ ਲੱਗੇ, ਕਹਿੰਦੇ ਪੁੱਤਰੋ ਇਹ ਬੈਠਾ ਜ਼ਰੂਰ ਆ, ਇਹਨੂੰ ਮੈਂ ਸੁੱਤਾ ਤਾਂ ਕਿਹਾ ਵੀ ਜੋ ਮੈਂ ਪੜ੍ਹਾਈ ਨੂੰ ਸਮਝ ਲੱਗੀ ਨਹੀਂ, ਸੁੱਤਾ ਹੈ। ਅਸੀਂ ਵੀ ਗੁਰੂ ਘਰ ਆਏ ਹਾਂ ਤਾਂ ਸੁੱਤਾ ਹੀ ਹੈ, ਕਿਉਂਕਿ ਸਾਨੂੰ ਗੁਰਬਾਣੀ ਦੀ ਹਜੇ ਤੱਕ ਸਮਝ ਨਹੀਂ ਲੱਗੀ, ਸੋਝ ਹੀ ਨਹੀਂ ਆਈ ਵੀ ਗੁਰੂ ਜੀ ਕਹਿਣਾ ਕੀ ਚਾਹੁੰਦੇ ਤੇ ਕਹਿ ਕੀ ਰਹੇ। ਹੁਣ ਧਿਆਨ ਕਹਿੰਦਾ ਜਾਗ ਰੋਏ ਭੈ ਦੁੱਖ, ਕਹਿੰਦਾ ਜਿੱਦਣ ਤੇ ਜਾਗਰੂਕਤੀ ਆਏਗੀ ਤੈਨੂੰ ਗੁਰਬਾਣੀ ਦੀ ਸਮਝ ਲੱਗ ਜਾਏਗੀ। ਰੋਏ, ਰੋਏ ਦਾ ਭਾਵ ਕੀ ਹੁੰਦਾ ਹੈ? ਜਦੋਂ ਸਾਡੇ ਘਰ ਦਾ ਕੋਈ ਮੈਂਬਰ ਮਰ ਜਾਂਦਾ ਹੈ, ਸਾਡੇ ਨਾਲ ਨਾਤਾ ਟੁੱਟ ਜਾਂਦਾ ਹੈ, ਸਾਨੂੰ ਰੋਣ ਆਉਣ ਲੱਗ ਪੈਂਦਾ ਔਰ ਸੁਭਾਵਕ ਜੀ ਗੱਲ ਕਹਿਣ ਲੱਗ ਪੈਂਦੇ ਸਾਰੇ। ਕਿਸੇ ਨੂੰ ਰੋਂਦਾ ਵੇਖ ਕੇ ਨਾ, ਜੇ ਕੋਈ ਰੋਂਦਾ ਹੋਵੇ ਕੋਈ, ਸੁਭਾਵਕ ਮੂੰਹ ਚੋਂ ਨਿਕਲ ਜਾਂਦਾ ਕੋਈ ਮਰ ਗਿਆ ਕੋਈ, ਬੋਲਾ ਕੀ ਗੱਲ ਹੋ ਗਈ, ਉਹ ਫਲਾਣੇ ਦੇ ਘਰ ਯਾਰ ਬੜੇ ਰੋਣ ਰਹੇ ਸੀ, ਕੋਈ ਮਰ ਗਿਆ ਕੋਈ। ਇਹਦਾ ਮਤਲਬ ਕੋਈ ਸਾਡਾ ਸਾਥ ਛੱਡ ਗਿਆ, ਕੀ ਕਹਿੰਦੇ ਰੋਣਾ, ਫਲਾਣੇ ਘਰ ਤੇ ਰੋਣੇ ਪੈ ਗਏ, ਕਿਹੜੀ ਗੱਲੋਂ, ਫਲਾਣਾ ਸੋ ਸਾਥ ਛੱਡ ਗਿਆ ਤਾਂ ਰੋਏ। ਇਹਦਾ ਮਤਲਬ ਰੋਏ ਦਾ ਮਤਲਬ ਕੀ ਹੈ? ਕਿਸੇ ਦੇ ਨਾਲੋਂ ਨਾਤਾ ਟੁੱਟ ਜਾਣਾ, ਕੋਈ ਸਾਥ ਛੱਡ ਜਾਵੇ ਤੈਨੂੰ ਰੋਣਾ ਕਹਿੰਦੇ। ਤੇ ਭਗਤ ਕਬੀਰ ਸਾਹਿਬ ਨੂੰ ਕੀ ਕਹਿੰਦੇ ਦੇਖੋ, ਕੀ ਕਹਿੰਦੇ, ਕਹਿੰਦੇ ਰੋਏ ਭੈ ਦੁੱਖ, ਕਹਿੰਦੇ ਮਨਾ ਜਾਗ ਪਹਿਲਾਂ, ਤੈਨੂੰ ਜੋ ਗੁਰੂ ਜੀ ਦੱਸਦੇ ਆ ਉਹ ਤੇ ਮਾਰਗ ਤੇ ਚੱਲ, ਜਦੋਂ ਚੱਲੇਗਾ ਉਸ ਪਰਮਾਤਮਾ ਦੀ ਯਾਦ ਵਿੱਚ ਆਏਗਾ, ਜਾਗਣ ਦਾ ਭਾਵ ਕੀ ਪਰਮਾਤਮਾ ਦੀ ਯਾਦ ਵਿੱਚ ਆ ਜਾਣਾ। ਜਦੋਂ ਪਰਮਾਤਮਾ ਦੀ ਯਾਦ ਵਿੱਚ ਆਏਗਾ, ਪਰਮਾਤਮਾ ਦੀ ਯਾਦ ਤੇਰੇ ਅੰਦਰ ਪੈਦਾ ਹੋਏਗੀ ਤੇ ਰੋਏ, ਤੇਰਾ ਕਿਸੇ ਨੂੰ ਨਾਤਾ ਟੁੱਟੇਗਾ, ਕਿਸੇ ਨੂੰ ਨਾਤਾ ਟੁੱਟੇਗਾ? ਭੈ ਦੁੱਖ, ਭੈ ਕੀ ਹੈ? ਡਰ, ਡਰ ਕੀ ਹੈ? ਸਹਿਮ, ਕਾਹਦਾ ਸਹਿਮ, ਕਾਹਦਾ ਡਰ? ਵਿਚਾਰ ਕਰਨੇ ਜਰਾ। ਗੁਰੂ ਜੀ ਦੱਸਣ ਲੱਗੇ ਸਾਡੇ ਮਨ ਦੇ ਅੰਦਰ ਇੱਕ ਡਰ ਰਹਿੰਦਾ ਹੈ, ਭੈ ਰਹਿੰਦਾ, ਪਤਾ ਨਹੀਂ ਯਾਰ ਕੰਮ ਬਣਨਾ ਕਿ ਨਹੀਂ ਬਣਨਾ, ਪਤਾ ਨਹੀਂ ਆ ਚੀਜ਼ ਮਿਲਣੀ ਹੈ ਕਿ ਨਹੀਂ ਮਿਲਣਾ, ਪਤਾ ਨਹੀਂ ਕੀ ਹੋ ਜਾਣਾ, ਇਹ ਸਾਡੇ ਮਨ 'ਚ ਡਰ ਰਹਿੰਦਾ, ਸਹਿਮ ਰਹਿੰਦਾ। ਔਰ ਇਹ ਡਰ, ਇਹ ਸਹਿਮ ਜਿਹੜਾ ਹੈ, ਸਾਨੂੰ ਗੁਰੂ ਚੰਨਾਂ ਨਾਲ ਜੁੜਨ ਨਹੀਂ ਦਿੰਦਾ। ਔਰ ਇਸ ਸਹਿਮ ਕਰਕੇ, ਇਸ ਡਰ ਕਰਕੇ ਦੁੱਖ ਪੈਦਾ ਹੁੰਦਾ, ਅਸੀਂ ਪਰਮਾਤਮਾ ਤੋਂ ਦੂਰ ਰਹਿੰਦੇ ਹਾਂ, ਸਾਡਾ ਦੁੱਖ ਪੈਦਾ ਹੁੰਦਾ, ਅਸੀਂ ਬੜੇ ਦੁਖੀ ਹੁੰਦੇ ਹਾਂ। ਠੀਕ ਹੈ, ਤੇ ਗੁਰੂ ਸਾਹਿਬਾਂ ਬੜੇ ਪਿਆਰ ਨਾਲ ਕਹਿਣ ਲੱਗੇ, ਕਹਿੰਦਾ ਜਿੱਦਣ ਜਾਗੇਗਾ, ਜੋ ਤੇਰੇ 'ਚ ਜਾਗਰੂਕਤੀ ਆਏਗੀ, ਜਦੋਂ ਤੇਰੇ ਅੰਦਰ ਪਰਮਾਤਮਾ ਦੀ ਯਾਦ ਆਏਗੀ ਨਾ, ਪਰਮਾਤਮਾ ਦੀ ਯਾਦ ਟਿਕ ਜਾਏਗੀ। ਸਿਮਰਨ ਦਾ ਮਤਲਬ ਹੀ ਯਾਦ ਹੁੰਦਾ ਹੈ, ਜਦੋਂ ਤੂੰ ਪਰਮਾਤਮਾ ਨੂੰ ਯਾਦ ਕਰੇਗਾ, ਉਹ ਯਾਦ ਤੇਰੇ ਅੰਦਰ ਘਰ ਕਰ ਲੇਗੀ, ਯਾਦ ਤੇਰੇ ਅੰਦਰ ਰਹਿਣ ਲੱਗ ਪੈਗੀ। ਕਹਿੰਦਾ ਰੋਏ ਭੈ ਦੁੱਖ, ਕਹਿਣ ਲੱਗੇ ਫਿਰ ਤੇਰੇ ਅੰਦਰ ਜਿਹੜਾ ਸਹਿਮ ਹੈ ਨਾ, ਉਹ ਸਹਿਮ ਤੋਂ ਪੈਦਾ ਹੋਇਆ ਦੁੱਖ ਜਿਹੜਾ ਹੈ, ਇਹ ਤੋਂ ਦੂਰ ਹੋ ਜਾਣਗੇ। ਜਿੰਨਾ ਚਿਰ ਜਾਗੇਗਾ ਨਹੀਂ, ਉਨਾ ਚਿਰ ਤੇਰੇ ਅੰਦਰ ਇਹ ਰੋਣਾ ਖਤਮ ਨਹੀਂ ਹੋਏਗਾ। ਤੇਰਾ ਇਸ ਸੰਸਾਰ ਦੇ ਪਦਾਰਥਾਂ ਤੋਂ, ਸੰਸਾਰ ਦਾ ਡਰ, ਸਹਿਮ ਔਰ ਦੁੱਖ, ਇਹ ਤੇਰੇ ਨਾਲ ਜੁੜੇ ਰਹਿਣਗੇ। ਸਭ ਤੋਂ ਪਹਿਲਾਂ ਤੈਨੂੰ ਕੀ ਕਰਨਾ ਪਏਗਾ? ਤੈਨੂੰ ਇੱਕ ਕੰਮ ਕਰਨਾ ਪਏਗਾ। ਕੀ ਕੰਮ ਕਰਨਾ ਪਏਗਾ? ਤੈਨੂੰ ਜਾਗਣਾ ਪਏਗਾ। ਹੁਣ ਧਿਆਨ ਦੇਣਾ, ਜਾਗਣ ਦੀ ਗੱਲ ਭਗਤ ਫਰੀਦ ਸਾਹਿਬ ਨੇ ਵੀ ਕੀਤੀ। ਭਗਤ ਫਰੀਦ ਸਾਹਿਬ ਕੀ ਕਹਿੰਦੇ? ਕਹਿੰਦੇ ਫਰੀਦਾ ਇੱਟ ਸਰਾਣੇ, ਉਹ ਐਂ ਸਮਨ, ਕੀੜਾ ਲੜਿਓ ਮਾਸ, ਕਿਤੜਿਆ ਜੁਗ ਵਾਪਰੇ, ਇੱਕ ਤਪਿਆ ਪਾਸ। ਫਰੀਦ ਸਾਹਿਬ ਨੂੰ ਕਹਿਣ ਲੱਗੇ, ਕਹਿੰਦੇ ਫਰੀਦਾ ਇੱਟ ਸਰਾਣੇ, ਕਹਿੰਦੇ ਮਨਾ ਗੱਲ ਸੁਣ ਬਈ, ਤੂੰ ਇੱਟ ਸਰਾਣੇ ਰੱਖੀ ਫਿਰਦਾ, ਇੱਟ ਸਰਾਣੇ ਦਾ ਪਾਵੇ ਨਹੀਂ ਹੈਗਾ। ਜਿਹੜਾ ਆਪਾਂ ਨੇ ਸੁਣਿਆ ਕਿ ਜਦੋਂ ਮੁਸਲਮਾਨ ਕੋਈ ਮਰਦਾ ਤੇ ਕਬਰ ਪੁੱਟਦੇ, ਉਹਦੀ ਕਬਰ ਵਿੱਚ ਇੱਟ ਰੱਖਦੇ ਆ, ਇੱਟ ਰੱਖ ਕੇ ਤੇ ਉਹਨੂੰ ਸਰਾਣਾ ਦੇ ਕੇ ਤੇ ਉਹਨੂੰ ਲਟਾ ਦਿੰਦੇ ਆ ਡੈਡ ਬੋਡੀ ਨੂੰ। ਠੀਕ ਹੈ, ਉੱਪਰ ਮਿੱਟੀ ਪਾ ਦਿੰਦੇ, ਭੋਏ ਲਟਾ ਦਿੰਦੇ, ਉੱਤੇ ਮਿੱਟੀ ਪਾਉਂਦੇ ਤੇ ਉਹਦੇ ਮਾਸ ਉੱਪਰ ਕੀੜੇ ਲੜਦੇ ਆ। ਗੁਰੂ ਪਿਆਰਿਓ, ਉਹ ਤੇ ਡੈਡ ਬੋਡੀ ਹੈ, ਉਹ ਤੇ ਉਦਾਹਰਨ ਆ। ਅਸਲ 'ਚ ਫਰੀਦ ਸਾਹਿਬ ਨੂੰ ਕਹਿਣ ਲੱਗੇ ਨੇ ਇੱਟ ਸਰਾਣੇ, ਇੱਟ ਦਾ ਮਤਲਬ ਕੀ ਹੈ? ਸਿਰ ਉੱਚਾ ਹੋ ਜਾਂਦਾ ਜਦੋਂ ਆਪਾਂ ਇੱਟ ਰੱਖਦੇ ਸਰਾਣੇ। ਫਰੀਦ ਸਾਹਿਬ ਮਨ ਨੂੰ ਕਹਿੰਦੇ, ਕਹਿੰਦੇ ਮਨਾ, ਮਨੁੱਖ ਸਰੀਰ 'ਚ ਆਇਆ, ਹੰਕਾਰ ਨਾ ਮਾਰਿਆ, ਸਿਰ ਚੁੱਕੀ ਫਿਰਦਾ, ਸਿਰ ਉੱਚਾ ਕਰਦਾ ਫਿਰਦਾ, ਇਹਨੂੰ ਕਹਿੰਦੇ ਇੱਟ ਸਿਰਾਣੇ ਭੋਏ ਸਮਨ। ਕਹਿੰਦੇ ਵੀ ਕਦੀ ਜ਼ਿੰਦਗੀ 'ਚ ਵਿਚਾਰ ਕੀਤੀ ਹੋ, ਜਿੱਡਾ ਮਰਜ਼ੀ ਹੰਕਾਰ ਹੀ ਹੋ ਜਾਈ, ਮਿਲਣਾ ਤਾਂ ਮਿੱਟੀ 'ਚ ਹੀ ਹੈ ਨਾ। ਭੋਏ ਸਮਨ ਕੀੜਾ ਲੜਿਓ ਮਾਸ, ਕਹਿੰਦੇ ਮਨਾ ਤੂੰ ਕਮਲਾ। ਕਹਿੰਦਾ ਦੱਸੋ, ਕਹਿੰਦੇ ਜਿਹੜਾ ਮਾਸ ਹੈ ਨਾ, ਮਾਸ ਜਿਹੜਾ ਸਰੀਰ ਤੈਨੂੰ ਮਿਲਿਆ, ਇਹ ਤਾਂ ਕੀੜੇ ਦੀ ਨਿਆਈ ਆ, ਇਹ ਤੈਨੂੰ ਲੜਦਾ ਰਹਿੰਦਾ, ਦੰਦੀਆਂ ਵੱਢਦਾ ਰਹਿੰਦਾ, ਜੋ ਇਹ ਕਹਿੰਦਾ ਤੂੰ ਇਹਦੇ ਮਗਰ ਭੱਜਾ ਫਿਰਦਾ। ਕਹਿੰਦਾ ਇਹੋ ਜਿਹੀਆਂ ਦੰਦੀਆਂ ਵੱਢਦਾ, ਤੁਸੀਂ ਦੇਖੋ ਤੁਸੀਂ ਬੈਠੇ ਹੋ ਰਾਮ ਨਾਲ, ਤੁਸੀਂ ਰਾਮ ਨਾਲ ਬੈਠੋ, ਤੁਹਾਡੇ ਪੈਰ 'ਤੇ ਕਿਤੇ ਕੀੜਾ ਲੜ ਜਾਏ ਕੋਈ, ਤੁਸੀਂ ਇੱਥੋਂ ਉੱਠ ਕੇ ਬਾਹਰ ਚੱਲ ਜਾਣਾ, ਤੁਹਾਡੇ ਕੋਲ ਬੈਠਣ ਨਹੀਂ ਜਾਣਾ, ਤੁਸੀਂ ਭੁੜਕੀ ਜਾਣਾ ਕਦੀ ਐਂ ਨੂੰ ਕਦੀ ਐਂ ਨੂੰ। ਕਈ ਵਾਰੀ ਨਾ ਕਿਤੇ ਆਰਾਮ ਨਾਲ ਬੰਦਾ ਬੈਠਾ, ਸਾਹਮਣੇ ਕੀੜਾ ਦਿਸ ਪਏ, ਤੁਹਾਨੂੰ ਲੱਗਦਾ ਨੇ ਮੇਰੇ ਵੱਲ ਆਉਣਾ, ਦੰਦੀ ਨਾ ਵੱਢਦੇ ਕਿਤੇ, ਉਹ ਕੀੜੇ ਵੱਲ ਵੇਖੀ ਜਾਂਦਾ, ਉਹਨੂੰ ਕਦੀ ਐਨੂੰ ਕਰਦਾ, ਕਦੀ ਕੀੜੇ ਨੂੰ ਐਨੂੰ ਕਰਦਾ, ਕਦੀ ਆਪ ਐਨੂੰ ਹੁੰਦਾ, ਕਦੀ ਐਨੂੰ ਹੁੰਦਾ, ਇਹਦਾ ਮੈਨੂੰ ਬਹਿ ਨਹੀਂ ਦਿੰਦਾ। ਤੇ ਫਰੀਦ ਸਾਹਿਬਣ ਕਹਿੰਦੇ, ਕਹਿੰਦੇ ਮਨਾ, ਇਹ ਸਰੀਰ ਵੀ ਕੀੜਾ ਜਿਹੜਾ ਤੈਨੂੰ ਗੁਰੂ ਚਰਨਾਂ 'ਚ ਬਹਿਣ ਨਹੀਂ ਦਿੰਦਾ, ਕੀੜਾ ਇਹ ਤੈਨੂੰ ਦੰਦੀਆਂ ਵੱਢਦਾ, ਜਦੋਂ ਬਹਿਣ ਲੱਗਦਾ ਆ ਇਹ ਕੀੜਾ ਚੂੰਡੀ ਵੱਢ ਦਿੰਦਾ ਤੇ ਤੂੰ ਭੁੜਕਣ ਲੱਗ ਪੈਂਦਾ। ਕੀੜਾ ਲੜਿਓ ਮਾਸ, ਕਹਿੰਦਾ ਮਾਸ ਕੀੜਾ ਹੈ, ਅਸੀਂ ਕੀੜੇ ਦੀ ਗੱਲ ਕਰਦੇ ਰਹਿ ਗਏ, ਕੀੜਾ ਲੜਿਓ ਮਾਸ। ਕਹਿੰਦੇ ਮਨਾ ਛੱਡ ਇਹਨਾਂ ਗੱਲਾਂ ਨੂੰ, ਇਸ ਕੀੜੇ ਦਾ ਪਰਵਾਹ ਨਾ ਕਰ, ਪਰਾਂ ਨਾਤਾ ਤੋੜ ਤੂੰ, ਅਸੀਂ ਸੁੱਤੇ ਹਾਂ, ਸੁੱਤੇ ਦਾ ਭਾਵ ਕੀ, ਅਸੀਂ ਸਰੀਰ ਨਾਲ ਜੁੜੇ ਹੋਏ ਹਾਂ। ਫਿਰ ਦੇਖੋ ਉਹਨਾਂ ਨੇ ਕੀ ਕਿਹਾ, ਕਹਿੰਦੇ ਜਾਗ ਯਾਰ, ਕੇਤੜਿਆ ਯੁੱਗ ਵਾਪਰੇ, ਕਹਿੰਦੇ ਕਿੰਨੇ ਯੁੱਗ ਬਤੀਤ ਹੋ ਗਏ ਆ, ਮਨਾ ਇੱਕ ਤਾਂ ਪਿਆ ਪਾਸ, ਇੱਕੇ ਪਾਸੇ ਪਿਆ ਤੂੰ, ਕਿੰਨੇ ਯੁੱਗ ਬਤੀਤ ਹੋ ਗਏ। ਇੱਕੇ ਪਾਸੇ ਦਾ ਮਤਲਬ ਕੀ ਹੈ, ਸਰੀਰ ਦੀ ਗੱਲ ਨਹੀਂ ਕੀਤੀ, ਠੀਕ ਹੈ ਨੀ। ਜੇ ਅਸੀਂ ਕਹੀਏ ਵੀ ਸਰੀਰ ਇੱਕ ਪਾਸੇ ਪਿਆ ਆ, ਗੁਰਬਾਣੀ ਕਹਿੰਦੀ ਹੈ ਮਾਟੀ ਮਾਟੀ ਹੋਈ ਇੱਕ, ਉਹ ਤੇ ਕੁਛ ਦਿਨਾਂ ਦੀ ਖੇਡ ਹੈ, ਮਿੱਟੀ ਰਲ ਕੇ ਮਿੱਟੀ ਹੋ ਜਾਂਦੀ ਹੈ। ਇੱਕ ਪਾਸੇ ਕਿਤੇ ਯੁੱਗ ਬੀਤ ਜਾਂਦੇ ਨੇ, ਵੀ ਬੜੇ ਯੁੱਗ ਬੀਤ ਜਾਂਦੇ ਇੱਕ ਪਾਸੇ ਪਿਆ, ਠੀਕ ਹੈ। ਸੋ ਵਿਚਾਰ ਕਰਨੀ, ਕੇਤੜਿਆ ਯੁੱਗ ਵਾਪਰੇ, ਕਹਿੰਦੇ ਮਨਾ ਬੜੇ ਯੁੱਗ ਬਤੀਤ ਹੋ ਗਏ ਤੈਨੂੰ, ਇੱਕ ਤਪਿਆ ਪਾਸ, ਇੱਕੇ ਪਾਸੇ ਲੰਮਾ ਪਿਆ ਤੂੰ, ਇਹਦਾ ਮਤਲਬ ਕਿੰਨੇ ਯੁੱਗ ਬਤੀਤ ਹੋ ਗਏ, ਇੱਕੇ ਪਾਸੇ ਧਿਆਨ ਲੱਗਾ ਤੇਰਾ, ਸੰਸਾਰ ਵਾਲੇ ਪਾਸੇ ਧਿਆਨ ਲਾ ਕੇ ਬੈਠਾ, ਪਾਸਾ ਲੈ ਲਾ, ਹੁਣ ਮਨੁੱਖ ਦਾ ਜਨਮ ਆ ਗਿਆ, ਪਾਸਾ ਲੈ ਲਾ, ਠੱਕਿਆ ਨੀ ਤੂੰ, ਹੁਣ ਪਾਸਾ ਲੈ ਲਾ। ਕਹਿੰਦਾ ਪਾ ਮਨਾ, ਹੁਣ ਸੰਸਾਰ ਵੱਲੋਂ ਮੂੰਹ ਮੋੜ ਕੇ ਨਿਰੰਕਾਰ ਵਾਲੇ ਪਾਸੇ ਧਿਆਨ ਕਰ ਲੈ। ਇਹਨੂੰ ਕਹਿੰਦੇ ਆ ਕਬੀਰ ਦੀ ਗੱਲ ਬਿਲਕੁਲ ਸਹੀ ਹੈ, ਕੀ ਕਹਿਣ ਲੱਗੇ, ਕਬੀਰ ਸੁੱਤਾ ਕਿਆ ਕਰੇ, ਜਾਗ ਰੋਏ ਪੈ ਦੁੱਖ, ਕਹਿੰਦੇ ਜਾਗ। ਕਹਿੰਦਾ ਪਾਪ ਕਿ ਆਪਣੇ ਮਨ ਨੂੰ ਸੁਚੇਤਾ ਕਰ, ਪਰਮਾਤਮਾ ਦੀ ਯਾਦ ਪੈਦਾ ਕਰ ਆਪਣੇ ਅੰਦਰ, ਫਿਰ ਤੇਰਾ ਇਹਨਾਂ ਨਾਲੋਂ ਸੰਸਾਰੀ ਸਹਿਮਾਂ ਨਾਲੋਂ ਤੇ ਸੰਸਾਰੀ ਦੁੱਖ ਨੂੰ ਨਾਤਾ ਟੁੱਟੂਗਾ, ਉਹਨਾਂ 'ਚ ਟੁੱਟਣਾ ਨਹੀਂ। ਫਿਰ ਕੀ ਕਹਿਣ ਲੱਗੇ, ਕਹਿੰਦੇ ਜਾ ਕਾ ਬਾਸਾ ਗੌਰਮੈ, ਸੋ ਕਿਉਂ ਸੋਵੇ ਸੁੱਖ। ਜਾ ਕਾ ਬਾਸਾ ਗੌਰ, ਗੌਰ ਪਤਾ ਕਬਰ ਨੂੰ ਕਹਿੰਦੇ ਆ, ਮੜੀ ਨੂੰ ਕਹਿੰਦੇ ਆ, ਹੋਰ ਗੌਰ ਕਿਹਨੂੰ ਕਹਿੰਦੇ ਆ, ਕਿਸੇ ਡੂੰਘੀ ਜਿਹੀ ਥਾਂ ਜਿੱਥੇ ਹਨੇਰਾ ਹੀ ਹਨੇਰਾ ਹੋਵੇ, ਕੁਛ ਦਿਸੇ ਹੀ ਨਾ, ਉਹਨੂੰ ਵੀ ਗੌਰ ਕਹਿੰਦੇ ਆ। ਤੇ ਕਬੀਰ ਸਾਹਿਬ ਲੱਗਦਾ ਜਾ ਕਾ ਬਾਸਾ ਗੌਰਮੈ, ਹੁਣ ਬਾਸਾ ਦਾ ਭਾਵ ਕੀ, ਟਕਾ। ਕਬੀਰ ਜਿਸ ਮਨ ਨੂੰ ਕਹਿੰਦੇ, ਕਹਿੰਦੇ ਮਨਾ ਗੱਲ ਸੁਣ, ਵੀ ਜਾ ਕਾ ਬਾਸਾ ਗੌਰਮੈ, ਕਹਿੰਦੇ ਜਿਸ ਮਨ ਦਾ ਵਾਸਾ, ਮਨ ਦਾ ਟਕਾ, ਅੜਾ ਸਰੀਰ ਹੈ ਨਾ, ਇਹ ਤੇ ਕਬਰ ਹੈ, ਇਹਦੀ ਉਹ ਕੋਠੜੀ ਹੈ, ਇਹਦੇ ਅੰਦਰ ਤੇ ਹਨੇਰਾ ਹੀ ਹਨੇਰਾ ਆ, ਔਰ ਬੜੀ ਡੂੰਘੀ ਇਹਦੇ ਅੰਦਰ ਜਗ੍ਹਾ ਜਿੱਥੇ ਹਨੇਰੇ ਤੂੰ ਬੈਠਾ। ਤੇ ਕਹਿੰਦੇ ਫਿਰ ਧਿਆਨ ਦੇਈਂ, ਜੇ ਤੇਰਾ ਟਕਾ, ਤੇਰਾ ਸੰਬੰਧ ਇਸ ਮੜੀ ਨਾਲ ਹੀ ਹੈ, ਇਸ ਗੌਰ ਨਾਲ ਹੀ, ਇਸ ਕਬਰ ਨਾਲ ਹੀ ਹੈ, ਕਬਰ ਹੈ। ਕਦੇ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ਸਰੀਰ ਜਿਹੜਾ ਹੈ, ਰੋਜ਼ ਗੁਰੂ ਘਰ ਆਵੇ ਤੇ ਚਾਹੇ ਗੁਰੂ ਘਰ ਨਾ ਆਵੇ, ਰੋਜ਼ ਗੁਰਬਾਣੀ ਪੜ੍ਹੇ, ਨਿੱਤ ਨੇਮ ਕਰੇ, ਸਿਮਰਨ ਕਰੇ, ਔਰ ਚਾਹੇ ਕਦੀ ਵੀ ਗੁਰੂ ਘਰ ਵੱਲ ਮੂੰਹ ਨਾ ਕਰੇ, ਪਰ ਜਿਹੜਾ ਸਰੀਰ ਹੈ ਨਾ, ਉਹ ਆਪਣੀ ਮੰਜ਼ਿਲ 'ਤੇ ਜਾ ਰਿਹਾ ਹੈ, ਉਹ ਆਪਣੇ ਰਾਹ 'ਤੇ ਤੁਰਿਆ ਜਾ ਰਿਹਾ, ਉਹਨੂੰ ਕੋਈ ਟੈਨਸ਼ਨ ਨਹੀਂ। ਕਿਵੇਂ, ਸਰੀਰ ਦੀ ਮੰਜ਼ਿਲ ਕੀ ਹੈ, ਸ਼ਮਸ਼ਾਨ ਘਾਟ, ਸਰੀਰ ਵੱਧ ਰਿਹਾ ਉਹਦੇ ਵੱਲ ਨੂੰ, ਸਰੀਰ ਜਾ ਰਿਹਾ ਸ਼ਮਸ਼ਾਨ ਘਾਟ ਨੂੰ, ਇੱਕ ਵਕਤ ਆਏਗਾ ਇਹਨੇ ਆਪਣੀ ਮੰਜ਼ਿਲ 'ਤੇ ਪਹੁੰਚ ਜਾਣਾ, ਜਿੱਦਣ ਇਹ ਮੰਜ਼ਿਲ 'ਤੇ ਪਹੁੰਚ ਗਿਆ ਤੇ ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀ ਉੱਥੇ ਸ਼ਮਸ਼ਾਨ ਲਿਖਿਆ, ਸ਼ਮਸ਼ਾਨ ਦਾ ਮਤਲਬ ਇੱਕੋ ਜਿਹੀ ਸ਼ਾਨ, ਬਰਾਬਰ ਦੀ ਸ਼ਾਨ, ਸਮ ਬਰਾਬਰ ਸ਼ਾਨ, ਇੱਜ਼ਤ ਸਭ ਦੀ ਇੱਜ਼ਤ ਇੱਕੋ ਜਿਹੀ, ਉੱਥੇ ਇਹਨੇ ਪਹੁੰਚ ਜਾਣਾ, ਇਹਨੂੰ ਕੋਈ ਰੋਕ ਨਹੀਂ ਸਕਦਾ। ਸਰੀਰ ਆਪਣੇ ਮਾਰਗ ਤੇ ਚੱਲ ਰਿਹਾ ਹੈ ਪਰ ਵੱਧ ਰਿਹਾ ਸ਼ਮਸ਼ਾਨ ਘਾਟ ਨੂੰ, ਮਨ ਗਲਤ ਰਾਹ ਤੇ, ਮਨ ਆਪਣੇ ਰਾਹ ਤੇ ਨਹੀਂ ਹੈ। ਵਕਤ ਆਉਣਾ ਸਰੀਰ ਨੇ ਸ਼ਮਸ਼ਾਨ ਘਾਟ ਪਹੁੰਚ ਜਾਣਾ ਪਰ ਮਨ ਤੇਰੇ ਕੋਲ ਸੱਚਖੰਡ ਨਹੀਂ ਪਹੁੰਚਿਆ ਜਾਣਾ। ਇਸ ਕਰਕੇ ਗੁਰੂ ਸਾਹਿਬ ਬਣ ਕੇ ਕਹਿੰਦੇ ਕਿ ਸਰੀਰ ਨੂੰ ਤੇ ਨਵਾ ਲਿਆ ਤੇ ਸਰੀਰ ਨੂੰ ਤੇ ਧੋ ਲਿਆ ਪਰ ਕਿਤੇ ਮਨਾ ਤੂੰ ਡੁੱਬ ਕੇ ਲਾਈ ਬਲ, ਤੂੰ ਕਦੀ ਆਪਣੇ ਆਪ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ? ਕਦੀ ਵਿਚਾਰ ਕਰਕੇ ਦੇਖ, ਸਰੀਰ ਧੋਨਾ ਸਵੇਰੇ ਉੱਠ ਕੇ ਨਹਾਉਣਾ ਆ, ਕੋਈ ਸੈਂਟ ਪਰਫਿਊਮ ਲਾਉਂਦਾ ਆ ਕਦ ਲਈ ਕਿ ਜਦੋਂ ਮੈਂ ਸੰਸਾਰ ਵਿੱਚ ਵਿਚਰਾਂ ਮੈਨੂੰ ਕੋਈ ਚੰਗਾ ਸਮਝੇ, ਮੈਨੂੰ ਕੋਈ ਲਾਗੇ ਬਿਠਾਵੇ? ਕਹਿੰਦਾ ਹਾਂਜੀ, ਇਹ ਸਰੀਰ ਦੀ ਬੋਹ ਖਤਮ ਕਰਦਾ ਸੰਸਾਰ ਲਈ ਕਿ ਸੰਸਾਰ ਨੂੰ ਚੰਗਾ ਲੱਗਾ, ਮਨਾ ਕਦੀ ਆਪਣੀ ਵੀ ਬੋਹ ਖਤਮ ਕੀਤੀ ਵਿਚਾਰਾਂ ਦੀ ਕਿਤੇ ਨਿਰੰਕਾਰ ਨੂੰ ਚੰਗਾ ਲੱਗਾ। ਸੰਸਾਰ ਨੂੰ ਸਰੀਰ ਦੇ ਪਸੀਨੇ ਵਿੱਚੋਂ ਬੋਹ ਆਉਂਦੀ ਹੈ ਤੇ ਨਿਰੰਕਾਰ ਨੂੰ ਮਨ ਦੇ ਵਿਚਾਰਾਂ ਚ ਬੋਹ ਆਉਂਦੀ ਹੈ। ਸੋ ਕੀ ਕਰ ਮਨਾ? ਗੁਰੂ ਸਾਹਿਬਾਂ ਨੇ ਲਿਖਿਆ ਕਹਿੰਦੇ ਜਲ ਕੇ ਮੱਜਨ ਜਿਗਤ ਹੋਵੇ ਨਿਤ ਨਿਤ ਮੈਂਡਕ ਨਾ ਵੇ, ਜੈਸੇ ਮੈਂਡਕ ਤੈਸੇ ਹੋਏ ਨਰ, ਫਿਰ ਜੂਨੀ ਆਵੇ। ਕਹਿੰਦਾ ਪਾਣੀ ਵਿੱਚ ਨਹਾ ਕੇ ਸਰੀਰ ਨੂੰ ਨਵਾ ਕੇ ਜੇ ਮੁਕਤੀ ਹੋ ਜਾਂਦੀ, ਡੱਡੂ ਦੀ ਵਾਰੀ ਸੀ। ਕਹਿੰਦੇ ਮਨਾ ਇੱਕ ਕੰਮ ਕਰ, ਸਰੀਰ ਤੇ ਇਸ ਜਲ ਚ ਨਹਾ ਲੈਂਦਾ ਹੈ, ਚੰਗੀ ਗੱਲ ਹੈ, ਜਾਇਓ ਸਰੋਵਰ ਚ ਨਹਾਇਓ, ਇਸ਼ਨਾਨ ਕਰਿਓ, ਠੀਕ ਹੈ? ਕਿਉਂਕਿ ਮੂਲ ਸਿਧਾਂਤ ਨੇ ਗੁਰੂ ਸਾਹਿਬਾਂ ਦੇ ਕਿ ਆਪ ਗੁਰੂ ਘਰ ਜਾਇਓ, ਇਸ਼ਨਾਨ ਕਰਿਓ। ਤੀਰਥ ਗੁਰੂ ਜੀ ਨੇ ਬਣਾਏ, ਸਰੋਵਰ ਗੁਰੂ ਜੀ ਨੇ ਬਣਾਏ, ਇੰਨੀ ਕਿ ਉੱਥੇ ਇਸ਼ਨਾਨ ਨਹੀਂ ਕਰਨਾ, ਕਰਿਓ ਇਸ਼ਨਾਨ, ਤੀਰਥਾਂ ਤੇ ਜਾਇਓ, ਉੱਥੋਂ ਗਿਆਨ ਮਿਲਣਾ, ਸੋਝੀ ਮਿਲਣੀ ਹੈ। ਪਰ ਜਦੋਂ ਇਸ਼ਨਾਨ ਕਰੋਗੇ ਨਾ ਤੇ ਮਨ ਚ ਵਿਚਾਰ ਪੈਦਾ ਹੋਊਗੀ ਕਿ ਸਰੀਰ ਤੇ ਮੈਂ ਨਵਾ ਲਿਆ, ਮਨ ਤੇ ਨਾਤਾ ਨਹੀਂ ਅਜੇ, ਵਿਚਾਰ ਪੈਦਾ ਹੋਊਗੀ। ਉਹ ਵਿਚਾਰ ਤੁਹਾਨੂੰ ਗੁਰਬਾਣੀ ਤੱਕ ਲੈ ਕੇ ਜਾਏਗੀ, ਫਿਰ ਤੁਹਾਨੂੰ ਗੁਰੂ ਚਰਨਾਂ ਦੇ ਜੁੜਨ ਦਾ ਮੌਕਾ ਮਿਲੇਗਾ। ਤੁਸੀਂ ਜੁੜੋਗੇ ਵੀ ਸਰੀਰ ਤੇ ਪਾਣੀ ਪਾ ਰਿਹਾ ਤੇ ਮਨ ਨੂੰ ਕਿਤੇ ਨਾ ਧੋਣਾ, ਠੀਕ ਹੈ? ਤਾਂ ਗੁਰੂ ਜੀ ਆਪ ਜੀ ਨੂੰ ਸਮਝਾਉਂਦੇ ਪਏ ਆ, ਕਹਿੰਦੇ ਪੁਰਾਣੀ ਕੰਮ ਕਰ, ਜਾਂ ਕਾ ਵਾਸਾ ਗੌਰਵੇ। ਹਾਂਜੀ, ਜਿਸ ਮਨ ਦਾ ਵਾਸਾ ਸਰੀਰ ਦੇ ਨਾਲ ਹੀ ਹੈ, ਸਰੀਰ ਦੇ ਸੰਬੰਧ ਨਾਲ ਹੀ ਜੁੜਿਆ ਮਨ, ਜਿਹੜਾ 24 ਘੰਟੇ ਇਹਦੀਆਂ ਗੱਲਾਂ ਕਰਦਾ, ਇਹਦੇ ਬਦਲੇ ਹੁਣ ਤੁਸੀਂ ਹਿਸਾਬ ਲਓ, ਮਨ ਜਿਹੜਾ ਸਰੀਰ ਦੇ ਅਧੀਨ ਹੋ ਗਿਆ, ਸਰੀਰ ਦੀ ਲੋੜ ਨੂੰ ਆਪਣੀ ਲੋੜ ਮੰਨ ਕੇ ਬੈਠਾ, ਸਰੀਰ ਨੂੰ ਕੁਝ ਚਾਹੀਦਾ, ਮਨ ਆਪਣੇ ਆਪ ਨੂੰ ਮੰਨ ਕੇ ਬੈਠਾ ਚੀਜ਼ ਮੈਨੂੰ ਚਾਹੀਦੀ, ਤੇ ਕੀ ਕਰਦਾ? ਗੁਰੂ ਘਰ ਜਾਂਦਾ, ਮੱਥਾ ਟੇਕਦਾ ਹੈ ਤੇ ਮੰਗਦਾ ਕੀ ਹੈ? ਆਪਣੇ ਲਈ ਕੁਝ ਨਹੀਂ ਮੰਗਦਾ, ਸਰੀਰ ਲਈ ਮੰਗਦਾ। ਕਦੀ ਵਿਚਾਰ ਕਰਿਓ, ਕੋਈ ਆਉਂਦਾ ਹੈ, ਮੱਥਾ ਟੇਕਦਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ, ਬਥੇਰੀ ਨੌਕਰੀ ਹੋ ਗਈ, ਹੁਣ ਮਕਾਨ ਬਣ ਜਾਵੇ, ਕਿਤੇ ਪੱਕਾ ਮਕਾਨ ਬਣ ਜਾਵੇ, ਪੱਕਾ ਮਕਾਨ ਬਣ ਜਾਂਦਾ ਹੈ, ਫਿਰ ਆਉਂਦਾ ਹੈ ਪਾਤਸ਼ਾਹ ਕਿਰਪਾ ਕਰੋ ਕਿਤੇ ਕੋਈ ਗੱਡੀ ਗੁੱਡੀ ਮਿਲ ਜਾਵੇ, ਗੱਡੀ ਮਿਲ ਜਾਂਦੀ ਹੈ, ਫਿਰ ਆਉਂਦਾ ਹੈ ਮੱਥਾ ਟੇਕਦਾ, ਕਿਰਪਾ ਕਰੋ ਪਾਤਸ਼ਾਹ, ਜੇ ਇਹਨਾਂ ਕੋਲ ਦਿੱਤਾ ਜੇ ਨਾ ਤੇ ਇਹਨੂੰ ਸਾਂਭਣ ਜੋਗੀ ਵੀ ਜਾਇਦਾਦ ਦੇ ਛੱਡੋ। ਪਰ ਕਦੀ ਮਨ ਚ ਵਿਚਾਰ ਨਹੀਂ ਆਉਂਦਾ ਵੀ ਮੈਂ ਕਿਹਾ ਸੀ ਕਿਤੇ ਘਰ ਬਣ ਜਾਵੇ, ਸਰੀਰ ਕਹਿੰਦਾ ਵੀ ਮੈਨੂੰ ਤਾਂ ਘਰ ਚਾਹੀਦਾ ਸੀ, ਤੇ ਮਨਾ ਮੇਰੇ ਲਈ ਤੂੰ ਮੰਗ ਲਿਆ, ਮੈਨੂੰ ਘਰ ਮਿਲ ਗਿਆ, ਪਰ ਮੈਨੂੰ ਘਰ ਦਵਾ ਕੇ ਆਪ ਤੇ ਬੇਘਰ ਆਈ ਫਿਰਦਾ, ਆਪ ਤੇ ਬੇਘਰ ਆਈ ਫਿਰਦਾ। ਜਦੋਂ ਬੁਢਾਪਾ ਆਇਆ ਨਾ, ਸਰੀਰ ਚ ਸਦਾ ਨਹੀਂ ਰਹੀ, ਤੇ ਜਿੱਦਣ ਮੁੰਡੇ ਦਾ ਵਿਆਹ ਹੋਇਆ, ਦੂਜੇ ਮੁੰਡੇ ਦਾ ਵਿਆਹ ਹੋਇਆ, ਤੇ ਮੁੰਡਾ ਕਹਿਣ ਲੱਗਾ ਪਿਤਾ ਜੀ, ਕਹਿੰਦੇ ਹਾਂਜੀ, ਆ ਬੈਡਰੂਮ ਮੈਂ ਲੈ ਲਵਾਂ ਤੇ ਤੁਸੀਂ ਬਾਹਰ ਬਰਾਂਡੇ ਚ ਆ ਜਾਓ। ਉਦਣ ਮਨ ਚ ਵਿਚਾਰ ਪੈਦਾ ਹੋਈ ਵੀ ਘਰ ਤੇ ਮੈਂ ਬਣਾਇਆ ਸੀ, ਪੈਸੇ ਤੇ ਮੈਂ ਲਾਏ ਸੀ, ਤੇ ਅੱਜ ਮੈਨੂੰ ਕਹਿੰਦਾ ਤੁਸੀਂ ਬਾਹਰ ਹੋ ਜਾਓ, ਇਹ ਕਮਰਾ ਮੈਂ ਲੈ ਲਵਾਂ। ਬੜੇ ਚਾਈ ਚਾਈ ਕਹਿੰਦਾ, ਉਹ ਕੋਈ ਗੱਲ ਨੀ ਪੁੱਤਰਾ, ਕਿਹੜੀ ਗੱਲ ਕੀਤੀ, ਤੂੰ ਲੈ ਲੈ, ਮੈਂ ਬਾਹਰ ਚਲਾ ਜਾਂਦਾ, ਮੈਂ ਤਾਂ ਲੰਮੇ ਹੀ ਪੈਣਾ ਬਾਹਰ, ਲੰਮੇ ਪਿਆ ਸੋਚਣ ਡਿਆ ਹੈ ਵੀ ਮੈਂ ਅਰਦਾਸਾਂ ਕੀਤੀਆਂ, ਬੇਨਤੀਆਂ ਕੀਤੀਆਂ, ਘਰ ਬਣਾਇਆ ਤੇ ਅੱਜ ਮੁੰਡੇ ਨੂੰ ਦੇਣਾ ਪਿਆ ਤੇ ਮੈਂ ਬਾਹਰ ਆ ਗਿਆ। ਉਦਣ ਮਨ ਚ ਵਿਚਾਰ ਪੈਦਾ ਕੀਤੀ ਕਿ ਕਿਤੇ ਇਹੋ ਜਿਹਾ ਘਰ ਬਣ ਜਾਏ ਜਿੱਥੋਂ ਮੈਨੂੰ ਕੋਈ ਬਾਹਰ ਕੱਢੇ ਹੀ ਨਾ, ਉਹ ਬਣਿਆ ਹੀ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਕਹਿੰਦਾ ਜੈ ਘਰ ਮੈਂ ਤੁਧ ਰਹਿਣਾ ਬਸਣਾ, ਸੋ ਘਰ ਜੀਤ ਨਾ ਆਇਓ। ਕਹਿੰਦਾ ਜਿਸ ਘਰ ਵਿੱਚ ਜਾ ਕੇ ਤੂੰ ਰਹਿਣਾ ਆ, ਵਸਣਾ ਹੈ, ਵਸਣਾ ਮਤਲਬ ਕੀ ਹੁੰਦਾ, ਟਿਕਣਾ ਹੈ, ਤੈਨੂੰ ਕੱਢਣਾ ਨਹੀਂ ਕਿਸੇ ਨੇ ਉੱਥੋਂ। ਕਹਿੰਦਾ ਉਹ ਸੋ ਘਰ ਜੀਤ ਨਾ ਆਇਓ, ਤੈਨੂੰ ਘਰ ਕਦੇ ਚੇਤੇ ਨਹੀਂ ਆਇਆ, ਤੇ ਗੱਲ ਸੱਚ ਜੇ ਜਾਂ ਕਾ ਵਾਸਾ ਗੌਰਮੇ, ਕਹਿੰਦਾ ਜਿਹਦਾ ਵਾਸਾ ਹੀ ਸਰੀਰ ਦੇ ਵਿੱਚ ਆ, ਇਸ ਮੜੀ ਦੇ ਅੰਦਰ ਆ, ਇਸ ਕਬਰ ਦੇ ਅੰਦਰ ਆ, ਸਰੀਰ ਕਬਰ ਆ, ਆਪਾਂ ਕਬਰ ਚ ਹੀ ਵਸੇ, ਕਹਿੰਦਾ ਆਪਾਂ ਸਰੀਰ ਨਾਲ ਨਾਤਾ ਜੋੜ ਕੇ ਬੈਠੇ ਆ। ਤੇ ਗੁਰੂ ਜੀ ਕਹਿਣਗੇ ਸੋਕੋ ਸੋਵੇ ਸੁੱਖ। ਸੁੱਖ ਕੀ ਹੈ? ਆਤਮਿਕ ਆਨੰਦ। ਕਹਿੰਦਾ ਸਰੀਰ ਨਾਲ ਨਾਤਾ ਜੋੜਨ ਵਾਲਾ ਮਨ ਜਿਹੜਾ ਹੈ ਕਦੀ ਵੀ ਆਤਮਿਕ ਆਨੰਦ ਤੱਕ ਪਹੁੰਚ ਕੇ ਸੁੱਖ ਦੀ ਨੀਂਦ ਨਹੀਂ ਸੌ ਸਕਦਾ। ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਗੁੱਸਾ ਨਾ ਕਰਿਓ, ਜਿੰਨੇ ਮਰਜ਼ੀ ਪਾਠ ਕਰ ਲਵੇ, ਜਿੰਨੇ ਮਰਜ਼ੀ ਗੁਰੂ ਘਰ ਜਾ ਕੇ ਪੁੰਨਦਾਨ ਕਰ ਲਵੇ, ਕਿਉਂਕਿ ਗੁਰੂ ਸਾਹਿਬਾਂ ਨੇ ਲਿਖਿਆ ਨਾ ਤੂੰ ਆਵੇਂ ਬਸ ਬਹੁਤਾ ਦਾਨ ਦੇ, ਤੂੰ ਜੋ ਕਰਨਾ ਕਰ ਲੈ, ਤੇਰੀ ਬਿਰਤੀ ਹੈ, ਲਾ ਹੀ ਹੋਰ ਲਾ ਦੇਣਾ ਲੱਗਦਾ ਹੀ। ਪਰ ਧਿਆਨ ਦੇਈਂ, ਜਿੰਨਾ ਚਿਰ ਦਾ ਸਰੀਰ ਨਾਲ ਸੰਬੰਧ ਹੈ ਨਾ, ਸਰੀਰ ਦੇ ਅਧੀਨ ਹੋ ਕੇ ਤੂੰ ਗੁਰਬਾਣੀ ਪੜ੍ਹਦਾ, ਸਰੀਰ ਦੇ ਅਧੀਨ ਹੋ ਕੇ ਤੂੰ ਗੁਰੂ ਦੀ ਸ਼ਬਦ ਦੀ ਵਿਚਾਰ ਕਰਦਾ, ਤੇ ਸਰੀਰ ਦੇ ਅਧੀਨ ਹੋ ਕੇ ਹੀ ਗੁਰੂ ਘਰ ਜਾ ਕੇ ਸੇਵਾ ਕਰਦਾ ਹੈ। ਕਦੇ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ, ਉਹਨਾਂ 'ਚ ਤੈਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਨਹੀਂ ਹੋਣੀ। ਫਿਰ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਬੀਰ ਸੂਤਾ ਕਿਆ ਕਰੇ, ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੇ ਮੁਰਾਰ। ਵੀਰ ਜੀ ਮਨ ਨੂੰ ਕਹਿੰਦੇ, ਕਹਿੰਦੇ ਮਨਾ ਸੁੱਤਾ ਕੀ ਕਰਨ ਰਿਹਾ ਤੂੰ, ਬਿਸੁਰਤ ਹੋ ਕੇ ਕੀ ਕਰਨ ਰਿਹਾ ਤੂੰ, ਬੇਹੋਸ਼ੀ ਪਿਆ ਕੀ ਕਰੇਗਾ, ਕੁਛ ਨਹੀਂ ਹੋਣਾ ਤੇਰੇ ਕੋਲੋਂ। ਕਬੀਰ ਸੁੱਤਾ ਕਿਆ ਕਰੇ, ਕਹਿੰਦਾ ਜਿੰਨਾ ਚਿਰ ਇਹ ਮਨ ਸੁੱਤਾ, ਜਿੰਨਾ ਚਿਰ ਇਹ ਮਨ ਬੇਹੋਸ਼ ਆ, ਜਿੰਨਾ ਚਿਰ ਇਹ ਮਨ ਬਿਸੁਰਤ ਆ, ਕਹਿੰਦਾ ਕਿਆ ਕਰੇ, ਕੁਛ ਨਹੀਂ ਕਰਨਾ ਇਹਨੇ, ਕੁਛ ਨਹੀਂ ਹੋਣਾ ਇਹਦੇ ਕੋਲ। ਬੇਸ਼ੱਕ ਤੁਸੀਂ ਗੁਰੂ ਘਰ ਆਉਂਦੇ ਹੋ, ਪਾਠ ਕਰਦੇ ਹੋ, ਗੁਰੂ ਘਰ ਦੀ ਸੇਵਾ ਕਰਦੇ ਹੋ, ਜੇ ਮਨ ਸੁੱਤਾ ਹੈ, ਜਾਗਰੂਤੀ ਨਹੀਂ ਆਈ, ਜਾਗਿਆ ਨਹੀਂ, ਜਾਗਣ ਦਾ ਭਾਵ ਜਾਗਣਾ ਉਦਣ ਹੋਏਗਾ ਜਿੱਦਣ ਸੰਗਤ ਵਿੱਚ ਬੈਠਿਆਂ ਬੈਠਿਆਂ ਮਨਾਂ ਤੈਨੂੰ ਗੁਰਬਾਣੀ ਦੀ ਸੋਝੀ ਆਉਣ ਲੱਗ ਪਈ, ਤੈਨੂੰ ਆਪਣੇ ਮਾਰਗ ਦਾ ਪਤਾ ਲੱਗ ਗਿਆ, ਤੈਨੂੰ ਸੁੱਤ ਸ਼ਬਦ ਦੇ ਮਿਲਾਪ ਦੀ ਸੋਝੀ ਆ ਗਈ, ਔਰ ਤੂੰ ਆਪਣੇ ਰਾਹ 'ਤੇ ਤੁਰ ਪਿਆ, ਉਦਣ ਜਾਗਣਾ ਹੋਣਾ ਹੈ, ਉਸ ਤੋਂ ਪਹਿਲਾਂ ਤਾਂ ਸੁੱਤਾ ਹੈ ਤੂੰ, ਜਿੰਨਾ ਮਰਜ਼ੀ ਜ਼ੋਰ ਲਾਈ ਜਾ, ਤੂੰ ਜੋ ਕਰਨਾ ਹੈ ਕਰੀ ਜਾ, ਤਗੜਾ ਹੋ ਗਿਆ। ਗੁਰੂ ਸਾਹਿਬ ਨੂੰ ਕਹਿਣ ਲੱਗੇ, ਕਹਿੰਦੇ ਵੀ ਵਿਚਾਰ ਕਰ। ਕਹਿੰਦਾ ਜੀ ਕੈਸੀ ਵਿਚਾਰ ਕਰ? ਕਹਿੰਦੇ ਕਬੀਰ ਸੁੱਤਾ ਕਿਆ ਕਰੇ, ਇਹਦਾ ਮਤਲਬ ਸੁੱਤਾ ਪਿਆ ਤੂੰ ਕੁਛ ਨਹੀਂ ਕਰ ਸਕਦਾ। ਕਹਿੰਦੇ ਉੱਠ ਕੇ ਨਾ ਜਪੇ ਮੁਰਾਰ, ਉੱਠ ਹੁਣ ਲਓ ਸਾਹਿਬ, ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਹੋ, ਗੁਰੂ ਘਰ ਆਉਂਦੇ ਹੋ, ਜਾ ਕੇ ਆਉਂਦੇ ਹੋ ਨਾ, ਹੁਣ ਤੁਸੀਂ ਬੈਠੇ ਹੋ, ਜਾ ਕੇ ਬੈਠੇ ਸਾਰੇ ਜਣੇ, ਤੁਸੀਂ ਗੱਦ ਕੇ ਕਹੋਗੇ ਅਸੀਂ ਤੇ ਜਾਗਣ ਰਹੇ ਤੇ ਬੈਠੇ ਹਾਂ, ਇਹਦੇ ਸ਼ਬਦ ਦੀ ਵਿਚਾਰ ਸੁਣ ਰਹੇ ਹਾਂ। ਪਰ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹ ਕੋਈ ਜਾਗਣਾ ਜਾਗਣਾ ਨਹੀਂ ਹੈ, ਜਾਗਣਾ ਤਾਂ ਉਦਣ ਹੋਏਗਾ ਜਿੱਦਣ ਸਾਨੂੰ ਸ਼ਬਦ ਦੀ ਸੋਝੀ ਆ ਜਾਏਗੀ। ਤੇ ਗੁਰੂ ਸਾਹਿਬ ਨੇ ਕਹਿੰਦੇ ਉੱਠ, ਉੱਠਦਾ ਪਾਪ ਹੋਸ਼ ਚ ਆ, ਅਕਲ ਕਰ, ਠੀਕ ਹੈ, ਉੱਠ ਕੇ ਨਾ ਜਪੇ ਮੁਰਾਰ। ਕਹਿੰਦੇ ਉਹਨਾਂ ਚਿਰ ਸੁੱਤਾ ਤਾਂ ਕੁਛ ਨਹੀਂ ਕਰਦਾ ਜਿੰਨੇ ਚਿਰ ਉੱਠ ਕੇ ਜਾਗਰੂਕ ਹੋ ਕੇ ਤੇ ਪ੍ਰਭੂ ਦਾ ਨਾਮ ਸਿਮਰਨ ਨਹੀਂ ਨਾ ਕਰਦਾ, ਕਹਿੰਦੇ ਉਹਨਾਂ ਚਿਰ ਮਨਾਂ ਤੋਂ ਸੁੱਤਾ ਕੁਝ ਵੀ ਨਹੀਂ ਕਰ ਸਕਦਾ। ਨਾਮ ਸਿਮਰਨ ਉਦਾਂ ਵਾਲਾ ਜਦੋਂ ਜਾਗਾਂਗੇ, ਠੀਕ ਹੈ, ਕਿਉਂਕਿ ਗੁਰੂ ਜੀ ਲਿਖਦੇ ਬਾਣੀ ਚ, ਜਾਗ ਲੇ ਰੇ ਮਨਾ ਜਾਗ ਲੇ, ਕਹਾ ਗਫਲ ਸੋਇਆ। ਕਹਿੰਦੇ ਮਨਾ ਜਾਗ, ਕਿੱਥੇ ਤੂੰ ਕਮਲਾ ਸੁੱਤਾ ਪਿਆ? ਪੁੱਛਾ ਮੈਂ ਕਿਉਂ ਸੁੱਤਾ, ਮੈਂ ਜਾਗਣ ਰਿਹਾ। ਕਹਿੰਦੇ ਨਹੀਂ, ਜੋ ਤਨ ਉਪਜਿਆ ਸੰਘ ਹੀ ਸੋ ਵੀ ਸੰਘ ਨਾ ਹੋਇਆ। ਕਹਿੰਦਾ ਸਰੀਰ ਤੇਰੇ ਨਾਲ ਪੈਦਾ ਹੋਇਆ, ਸੰਸਾਰ ਦੇ ਉੱਤੇ ਆਇਆ, ਕਹਿੰਦੇ ਦੇਖ ਲਾ ਇਹ ਤੈਨੂੰ ਮਿਲਿਆ ਹੈ, ਮਿਲਿਆ ਤੈਨੂੰ ਕਿਸੇ ਪਰਪਜ ਲਈ ਹੈ, ਮਕਸਦ ਲਈ ਮਿਲਿਆ ਹੈ ਸਰੀਰ, ਭਈ ਪ੍ਰਾਪਤ ਮਨੁੱਖ ਦੇਹਰੀਆ। ਕਹਿੰਦੇ ਮਨੁੱਖ ਦਾ ਸਰੀਰ ਤੂੰ ਪ੍ਰਾਪਤ ਕੀਤਾ ਹੈ, ਲਿਆ ਹੈ ਤੂੰ, ਮਿਲਿਆ ਤੈਨੂੰ, ਕਿਰਪਾ ਚ ਮਿਲਿਆ, ਬਖਸ਼ਿਸ਼ ਚ ਮਿਲਿਆ, ਰਹਿਮਤ ਚ ਮਿਲਿਆ ਹੈ। ਤਰਸ ਪਿਆ ਮੈਂ, ਰਹਿਮਤ ਹੋਈ, ਸਤਿਗੁਰ ਸੱਜਣ ਮਿਲਿਆ। ਪਹਿਲਾਂ ਲਿਖਿਆ ਤਰਸ ਪਿਆ ਮੈਂ, ਰਹਿਮਤ ਹੋਈ, ਉਹ ਰਹਿਮਤ ਕਿਹੜੀ ਹੈ? ਉਹ ਮਨੁੱਖ ਦਾ ਜਨਮ ਹੈ, ਉਹ ਆ ਰਹਿਮਤ ਹੈ। ਨਾ ਤਰਸ ਪਿਆ ਤੇਰੇ ਤੇ, ਤਰਸ ਪਿਆ ਪਰਮਾਤਮਾ, ਤਰਸ ਆ ਗਿਆ ਵੀ ਚੱਲ ਬੜਾ ਚਿਰ ਹੋ ਗਿਆ ਇਹਨੂੰ ਕਰੂੰਗਾ, ਇਹਨੂੰ ਕਿਸੇ ਵੇਲੇ ਨਾ ਮਾਂ ਪਿਓ ਨਾਰਾਜ਼ ਵੀ ਹੋ ਜਾਣ, ਤੇ ਦੋ ਚਾਰ ਦਸ ਜਣੇ ਕਹਿੰਦੇ ਮੁੜ ਕੇ ਤਰਸ ਆ ਜਾਂਦਾ, ਚੱਲ ਛੱਡ ਯਾਰ, ਚੱਲ ਅਕਾ ਜਾ ਘਰ ਨੂੰ ਯਾਰ, ਮੈਨੂੰ ਤੇ ਤਰਸ ਆ ਗਿਆ। ਇਸਦਾ ਹੀ ਕਹਿੰਦੇ ਗੁਰੂ ਜੀ ਕਿ ਪਰਮਾਤਮਾ ਤਰਸ ਪਿਆ, ਤਰਸ ਪਿਆ ਮੈਂ ਰਹਿਮਤ ਹੋਈ। ਕਹਿੰਦੇ ਉਸ ਪਰਮਾਤਮਾ ਤਰਸ ਪਿਆ ਤੇ ਮਨ ਤੇ ਰਹਿਮਤ ਕਰ ਦਿੱਤੀ, ਮਨੁੱਖ ਦਾ ਸਿਰ ਦਿੱਤਾ, ਮਨੁੱਖ ਦਾ ਸਿਰ ਦਿੱਤਾ ਤੇ ਹੋਰ ਰਹਿਮਤ ਕੀਤੀ ਕਿਹੜੀ? ਸਤਿਗੁਰ ਸੱਜਣ ਮਿਲਿਆ। ਕਹਿੰਦੇ ਇਸ ਜਨਮ ਦੇ ਅੰਦਰ फिर वो परमात्मा सतगुर, परमात्मा नु क्या सतगुर थे, सज्जन बन के संसार दे आगे नु मिलिया, कहिंदा आ भाई मैं तेनु लैण आया, आ जा मैं तेनु लैण आया। कहिंदे परमात्मा ने भेजिया मैनू कि जा उन्हूं लैके आ, पर उत्थे ले जाना मैं तेनु उदों आ जिथे ले जाना जदों उहदे वर्गा हो जाएगा, उस तो पहला मैं तेनु ले जा नहीं सकता। ले जाना मैं तेनु उदों जदों उहदा वर्गा हो जाएगा। लाओ साहब किदे साडे भाग चंगे ने कि सानू गुरु मिलिया, कद लई मिलिया सज्जन बन के, कि सानू दोबारा उस रूप च ले जाना उहने, जिदन असीं उस रूप च चले गए परमात्मा सानू उत्थे लै जाणा परमात्मा कोल, चल आ तेरा टिकाणा ही, आ तेरा घर ही। गुरु प्यारियो, कोई गड्डी दा पार्ट खराब हो जांदा, तुसीं कह लो इंजन बनन लगदे ने, उच पिस्टन पाउंदे, पिस्टन जदों पाउंदे आ ना सलीवा लाउंदे ने ते बोर करदे। असीं एक दिन खड़े सन लागे ते बोर करन रहे, दास ने पुछया मैं कहा भाई साहब की करन रहे हो, कहिंदा जी बोर करन रहे हैं। मैं जी बोर का की मतलब होंदा, कहिंदा जो पिस्टन पए ने। मैं कहा ठीक है जी। कहिंदा उन्ना चिर मैं इहदे अंदर आ सुंभा मारी जाणा जिन्ना चिर ओहड़ा पिस्टन इहदे च फिट होण दे काबल ना हो जावे। मैं कहा वाह भाई वाह, आनंद आ गया। कहा तुसीं कोई पुछया, मैं भाई तेरा अपना रंग है साडा अपना रंग, असीं तां पुछया कि तू बोर करदा पिस्टन फिट हो जावे, ते गुरु भी इदां दा। मैं कहना क्या गुरु मन विच बोर करदा परमात्मा फिट हो जावे। जिदन फिट हो गया उदन इंजन स्टार्ट हो जाना। ध्यान दो, इंजन स्टार्ट होया ड्राइवर बैठा कईयां नूं लै गया, जिदन तुहाडे अंदर ये चीज फिट हो गई तुसीं कईयां नूं उतारना। पर वड्डी गल ते भी पहला फिट ते होईए, अहीं गौर ही नहीं करते। तां उन्होंने कहा, कह लगे उठ के ना जपे मरार, जे तू उठे ही नहीं। मन नूं कह रहे शरीर नूं नहीं, शरीर ते उठे दो बजे दा, शरीर तां दो बजे दा उठ के बैठा, ठीक है भाई। शरीर उठ के बैठा, जपजी साहिब दे पाठ चार कर ले, जो जी कोई गल नहीं कि नहीं कीते, जपजी साहिब दे पाठ चार कर ले, ठीक है। सुखमनी साहिब दे पाठ दो कर ले, नितनेम दो वारी कर लिया, पंजाबण दा पाठ दो वारी कर लिया, पर विचार करना मन फिर भी सुता। गुरु जी फिर कहिंदे उहनूं, बाणी पढ़दे नूं कहिंदे, कहिंदे कबीर सुता क्या करे। देखो बार बार कहन रहे कबीर सुता क्या करे, उठ के न जपे मरार। कहिंदा सुता पिया की कर लेंगा, जे तूं मना उठ के परमात्मा की भगती नहीं की, सुत शब्द का मिलाप ही नहीं किया, नाम सिमरन नहीं किया, फिर तू की किया, ठीक है। तो पता कहिंदे मन नूं, कहिंदे छड्ड जा तू शरीर नूं उठाउंदा फिरदा, एक दिन सोवन होएगो लंबे गोड़ पसार। कहिंदे शरीर दीआं की गल्लां करदा फिरदा तू, कहिंदा इहने एक दिन सौ जाणा। हुण कई मतलब निकलदे आ, कहिंदे एक दिन इहने सौ जाणा लंबे गोडे पसार के, पर शरीर ते मिट्टी हो जाणा। मन नूं की कहिंदे, कहिंदे मना ऐस शरीर तैनूं जागण दा मौका मिलिया, ते जे ऐस शरीर च नहीं जागया ना ते तू फिर बेहोश हो जाणा। सौंदा भाव की बेहोश हो जाणा। एक दिन सोवड़ होएगो, कहिंदे दोबारा एक दिन तेरा फिर सौना हो जाएगा, फिर तेनूं लंबी नींद च पैना पएगा। लंबे गोड़ पसार, कहिंदे लंबे गोडे पसार लेंगा, कहिंदा भाव दोबारा उन्हां जन्मां चल जिन्हां जन्मां तेरा फिर खलारा पै जाणा। कहिंदा खलारा पै जाणा कर्मां दा पापां दा, इत्थे मटाउण आया सीगा। कहिंदा लंबे गोडे फिर तेरे पसारने पैणे, इहदा मतलब तेनूं फिर संसार दे विच ही रहना पैणा। उठ जा, कित्थे सुता पिया तूं, पर कित्थे उठण रहा, इह तां उठण दा नां नहीं लैंदा। ते ओह गुरु प्यारिओ, इह मौका बड़ा वधिया जे, आ समां बहुत वधिया जे। पता क्यों, कबीर साहब ने गल होर लिखी, कहिंदे कबीर लूटना है तो लूट लै, राम नाम है लूट। पता क्यों क्या, लूटना है तो लूट लै, राम नाम है लूट। हुण लुटण दा भाव की हुंदा, जिहड़ी चीज़ फ्री च मिलदी होवे उहनूं लुटना कहिंदे, कोई ताकत ना लगे, ठीक है। हुण कोई चोर है, कोई लुटेरा आ, लुटण जांदा कि जदों किसे दे घर लुटण जांदा, कुछ चोरी करन जांदा, तां अपनी डिग्री विखाउंदा कोई उहनूं, भाई साहब देखियो ਮੇਰੀ ਕੁਆਲੀਫਿਕੇਸ਼ਨ ਕੀ ਹੈ, ਮੈਂ BA ਕੀਤੀ ਹੈ, ਮੈਂ ਗ੍ਰੈਜੂਏਟ ਹੈਗਾ, ਮੈਂ ਇੰਨਾ ਐਕਸਪੀਰੀਅੰਸ ਕੀਤਾ, ਤਿਆਰ ਹੋ ਸਰਟੀਫਿਕੇਟ ਤੇ ਮੈਂ ਚੋਰੀ ਕਰਨਾ ਆਇਆ? ਕਹਿੰਦਾ ਕਦੀ ਕਦੀ ਨਹੀਂ ਕਹਿੰਦਾ, ਲੋੜ ਹੀ ਨਹੀਂ। ਕਿਸੇ ਨੇ ਪੁੱਛਿਆ ਵੀ ਤੂੰ ਲੁਟੇਰਾ ਹੈ? ਕਹਿੰਦਾ ਹਾਂਜੀ, ਸਾਡਾ ਕੰਮ ਕੀ ਹੈ? ਤੂੰ ਕਿੰਨਾ ਕੁ ਪੜ੍ਹਿਆ ਲਿਖਿਆ? ਕਹਿੰਦਾ ਜੀ ਇੱਦਾਂ ਹੈ, ਇਹ ਡਿਗਰੀ ਨਹੀਂ ਹੁੰਦੀ, ਇਹ ਤਾਂ ਲੁਟੇਰੇ ਹਾਂ। ਕਮਾਈ ਤੁਸੀਂ ਕੀਤੀ ਹੈ, ਖੋਣੀ ਅਸੀਂ ਹੈ, ਉਹਨੂੰ ਲੁਟੇਰਾ ਕਹਿੰਦੇ ਆ। ਕਮਾਈ ਕਿਸੇ ਦੀ ਹੋਵੇ, ਖੋ ਕੋਈ ਲਵੇ, ਉਹਨੂੰ ਲੁਟੇਰਾ ਕਹਿੰਦੇ ਨੇ। ਤੇ ਕਬੀਰ ਸਾਹਿਬਣ ਕਹਿੰਦੇ, ਕਬੀਰ ਲੁੱਟਣਾ ਹੈ ਤਾਂ ਲੁੱਟ ਲੈ, ਰਾਮ ਨਾਮ ਹੈ ਲੂਟ। ਕਬੀਰ ਸਾਹਿਬਣ ਕਹਿੰਦੇ ਆੜਾ ਗੁਰੂ ਕੋਲੋਂ ਸਾਧੂ ਕੋਲੋਂ ਉਪਦੇਸ਼ ਲੈਂਦੇ, ਫਿਰ ਤਾਂ ਕਮਾਈ ਤੇ ਗੁਰੂ ਦੀ, ਕਮਾਈ ਤੇ ਸਾਧੂ ਦੀ, ਭਗਤਾਂ ਦੀ, ਤੁਹਾਡੀ ਥੋੜੀ। ਕਹਿੰਦੇ ਨਹੀਂ, ਕਹਿੰਦੇ ਇਹਨਾਂ ਨੇ ਕਮਾਈ ਕੀਤੀ, ਉਸ ਪਰਮਾਤਮਾ ਤੱਕ ਪਹੁੰਚ ਕੀਤੀ, ਔਰ ਇਹਨਾਂ ਨੇ ਗਿਆਨ ਇਕੱਠਾ ਕੀਤਾ, ਇਹਨਾਂ ਨੇ ਪਰਮਾਤਮਾ ਦਾ ਨਾਮ ਇਕੱਠਾ ਕੀਤਾ। ਕਹਿੰਦੇ ਤੁਹਾਡੀ ਡਿਗਰੀ ਥੋੜੀ ਵੇਖਣ ਡਏ? ਕਹਿੰਦੇ ਤੁਸੀਂ ਫਿਰ ਵੀ ਇਹਨਾਂ ਕੋਲ ਉਦਾਂ ਹੀ ਮੁਫ਼ਤ 'ਚ ਖੋ ਕੇ ਲੈ ਜਾਣਾ ਤੇ ਲੁੱਟ ਲਓ ਫਿਰ। ਕਬੀਰ ਲੁੱਟਣਾ ਹੈ ਤਾਂ ਲੁੱਟ ਲਓ। ਕਹਿੰਦਾ ਲੁੱਟ ਪੈ ਗਈ ਏ, ਲੁੱਟ ਪੈ ਗਈ ਰਾਮ ਨਾਮ ਦੀ। ਕਹਿੰਦਾ ਭਾਵ ਕਿ ਕਦੀ ਵੇਖਿਆ ਕਿ ਜਦੋਂ ਆਪਾਂ ਨੂੰ ਗੁਰੂ ਦੇ ਚਰਨਾਂ ਨਾਲ ਜੋੜਦੇ ਆ, ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਦੇ ਆ ਪੰਜ ਪਿਆਰੇ, ਕਦੀ ਤੁਹਾਡੀ ਡਿਗਰੀ ਪੁੱਛੀ ਉਹਨਾਂ ਨੇ ਕੋਈ? ਕਦੀ ਪੁੱਛਿਆ ਤੂੰ ਕਿੰਨਾ ਪੜ੍ਹਿਆ ਲਿਖਿਆ ਭਾਈ, ਹੈ ਤੇਰੀ ਡਿਗਰੀ ਕਿਹੜੀ ਆ, ਵੀ ਆ ਦਿਖਾ ਮੈਨੂੰ, ਫਿਰ ਤੈਨੂੰ ਅੰਮ੍ਰਿਤ ਛਕਾਉਣਾ ਬਈ। ਹੈ ਦੇਖੋ ਕਿੱਡੀ ਵੱਡੀ ਲੁੱਟਿਆ, ਆਵਾਜ਼ਾਂ ਮਾਰਦੇ ਆ ਜਾਓ ਬਈ, ਆ ਜਾਓ ਬਈ, ਆ ਜਾਓ ਬਈ, ਆ ਜਾਓ ਬਈ, ਅੰਮ੍ਰਿਤ ਛਕ ਲਓ ਬਈ, ਆ ਜਾਓ ਬਈ, ਅੰਮ੍ਰਿਤ ਛਕ ਲਓ ਬਈ। ਅੰਮ੍ਰਿਤ ਛਕਣ ਗਏ, ਕੁਛ ਨਹੀਂ ਪੁੱਛਿਆ, ਐਵੇਂ ਭੁਲੇਖੇ 'ਚ ਪਏ ਫਿਰਦੇ। ਕੋਈ ਕੁਆਲੀਫਿਕੇਸ਼ਨ ਨਹੀਂ ਪੁੱਛੀ, ਕੋਈ ਜਾਤ ਨਹੀਂ ਪੁੱਛੀ, ਕੋਈ ਧਰਮ ਨਹੀਂ ਪੁੱਛਿਆ, ਕੁਛ ਨਹੀਂ ਪੁੱਛਿਆ। ਇੰਨੀ ਗੱਲ ਬਈ ਆ ਗਈ, ਕਿਸੇ ਨੇ ਪੁੱਛਿਆ ਜੀ ਇਸ ਭਾਅ ਇੰਨਾ ਸਸਤਾ? ਕਹਿੰਦਾ ਲੁੱਟ ਪਈ ਹੈ, ਕਮਾਈ ਗੁਰੂਆਂ ਨੇ ਕੀਤੀ ਆ, ਭਗਤਾਂ ਨੇ ਕੀਤੀ ਆ, ਝੋਲੀਆਂ ਸਾਡੀਆਂ ਭਰਨ ਰਹੇ ਨੇ। ਉਹ ਵਿਚਾਰ ਕੇ ਦੇਖਿਓ ਕਦੀ। ਤਾਂ ਉਹਨਾਂ ਨੇ ਕਿਹਾ ਕਬੀਰ ਲੁੱਟਣਾ ਹੈ ਤਾਂ ਲੁੱਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਿਛਤਾਏਂਗੇ, ਪ੍ਰਾਣ ਜਾਏਂਗੇ ਛੂਟ। ਕਹਿੰਦਾ ਜਿਹੜੀ ਲੁੱਟਿਆ ਨਾ, ਜਿੰਨਾ ਚਿਰ ਇਸ ਮਨੁੱਖ ਸਰੀਰ 'ਚ ਸਾਹ ਲੈਂਦਾ ਨਾ, ਇਹ ਲੁੱਟਣ ਦਾ ਮੌਕਾ ਵੀ ਉਹਨਾਂ ਚਿਰ ਹੀ ਹੋਊ। ਦੱਸੋ ਇਹਦਾ ਮੱਲ ਮੁੜ ਕੇ ਦੁਕਾਨ ਬੰਦ ਹੋ ਜਾਣੀ ਤੇਰੇ ਲਈ, ਬੜੇ ਜਣੇ ਲੁੱਟਣ ਆਉਣਗੇ ਹੋਰ, ਪਰ ਤੇਰੇ ਲਈ ਦੁਕਾਨ ਬੰਦ, ਤੈਨੂੰ ਮੌਕਾ ਨਹੀਂ ਮਿਲਣਾ ਮੁੜ ਕੇ ਲੁੱਟਣ ਦਾ। ਇਹ ਉਹਨਾਂ ਚਿਰ ਹੀ ਹੈ, ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹ। ਕਹਿੰਦਾ ਜਿੰਨਾ ਚਿਰ ਇਸ ਸਰੀਰ 'ਚ ਸਾਹ ਆਉਣ ਡਿਆ ਨਾ, ਉਹਨਾਂ ਚਿਰ ਹੀ ਬੰਦਗੀ ਹੈ। ਕਹਿੰਦੇ ਉਹਨਾਂ 'ਚ ਲੁੱਟਿਆ ਜਾਣਾ ਹੀ ਹੈ ਜਿੰਨਾ ਚਿਰ ਤੈਨੂੰ ਮਨੁੱਖ ਸਰੀਰ 'ਚ ਸਾਹ ਆਉਣ ਡਿਆ ਨੇ, ਤੇ ਵੇਲਾ ਨਾ ਗਵਾ, ਇਹ ਲੁੱਟ ਲੈ। ਇਹਦਾ ਮੈਂ ਇਸ਼ਾਰਾ ਕੀਤਾ ਕਿ ਤੂੰ ਜ਼ਿੰਦਗੀ ਨੂੰ ਐਵੇਂ ਬੇਕਾਰ ਜੀਵਨ ਗੁਜ਼ਾਰੀ ਜਾਣ ਡਿਆ, ਤੇ ਕੰਮ ਹੀ ਬੜਾ ਸਸਤਾ, ਕੋਈ ਏਡੀ ਵੱਡੀ ਮਿਹਨਤ ਨਹੀਂ ਹੈਗੀ ਜਿਹੜੀ ਆਪਾਂ ਕਹਿੰਦੇ ਹਾਂ। ਸਿਰਫ ਕਿੰਨਾ ਜਾਗਣਾ ਬਣਾ। ਫਿਰ ਦੇਖੋ ਕਬੀਰ ਸਾਹਿਬ ਬਣ ਕੇ ਕਹਿੰਦੇ, ਕਹਿੰਦੇ ਕਬੀਰ ਸੂਤਾ ਕਿਆ ਕਰੇ? ਫਿਰ ਕਹਿ ਗਏ ਤੀਜੇ ਸਲੋਕ ਦੇ ਅੰਦਰ, ਫਿਰ ਕਹਿ ਗਏ ਕਹਿੰਦੇ ਕਬੀਰ ਸੂਤਾ ਕਿਆ ਕਰੇ? ਬੈਠਾ ਰਹੋ ਅਰ ਜਾਗ। ਦੱਸੋ ਕਹਿੰਦੇ ਮਨਾ ਸੌਂ ਕੇ ਕੀ ਕਰਦਾ ਪਿਆ? ਉਹ ਬਸੁਰਤ ਹੋ ਕੇ ਕੀ ਕਰ ਲੇਗਾ? ਕੁਛ ਨਹੀਂ ਹੋਣਾ ਤੇਰੇ ਕੋਲ ਬਸੁਰਤ ਹੋ ਕੇ, ਤੇ ਕੀ ਕਰ ਫਿਰ? ਬੈਠਾ ਰਹੋ ਅਰ ਜਾਗ, ਬੈਠਾ ਰਹੋ। ਹੁਣ ਬੈਠਾ ਰਹੋ ਤੇ ਖਲੋ ਜਾਓ, ਬੜਾ ਆਨੰਦ ਜੇ ਬੈਠਾ ਰਹੋ ਜੋ ਮਨ ਨੂੰ ਕਿਹਾ ਬੈਠਾ ਰਹੋ। ਸਰੀਰ ਦੀ ਭੱਜ ਰੱਠ ਨਹੀਂ ਇੰਨੀ ਹੈਗੀ ਜਿੰਨੀ ਭੱਜ ਰੱਠ ਮਨ ਦੀ ਹੈ, ਇਹ ਤਾਂ ਟਿਕਦਾ ਹੀ ਨਹੀਂ। ਤੁਸੀਂ ਇੱਥੇ ਬੈਠੇ ਹੋ ਗੁਰੂ ਘਰ ਦੇ ਵਿੱਚ, ਪਰ ਧਿਆਨ ਦਿਓ ਵਿਰਲੇ ਬੈਠੇ ਹੋਣੇ, ਕਈਆਂ ਦਾ ਮਨ ਤੇ ਪਤਾ ਨਹੀਂ ਕਿਤੇ ਕਿਤੇ ਭਟਕਣ ਡਿਆ ਹੋਣਾ। ਉਹ ਕਹਿਣ ਲੱਗੇ ਕਹਿੰਦੇ ਬੈਠਾ ਰਹੋ, ਕਹਿੰਦੇ ਮਨਾ ਗੁਰਬਾਣੀ ਪੜ੍ਹਦਾ ਹੈ, ਗੁਰੂ ਦਾ ਉਪਦੇਸ਼ ਸਰਵਣ ਕਰਦਾ ਹੈ, ਕਥਾ ਸੁਣਦਾ, ਕੀਰਤਨ ਸੁਣਦਾ ਹੈ। ਕਹਿੰਦੇ ਬੈਠਾ ਰਹੋ। ਕਹਿੰਦਾ ਭਾਵ ਕਿ ਝੂਠੇ ਪਦਾਰਥਾਂ ਮਗਰ ਨਾ ਭੱਜ, ਇੱਕ ਥਾਂ ਤੇ ਬਹਿ ਜਾ, ਟਿਕ ਜਾ, ਬੈਠਾ ਰਹੋ, ਠੀਕ ਆ। ਕਹਿੰਦਾ ਜਦੋਂ ਬੈਠਾ ਰਹੇਗਾ, ਇੱਕ ਥਾਂ ਤੇ ਬੈਠਾ ਰਹੇਗਾ, ਤੇ ਵਿਚਾਰ ਕਰਿਓ, ਜਦੋਂ ਕੋਈ ਔਰਤ ਕੱਪੜੇ ਧੋਂਦੀ ਹੈ, ਖੇਸ ਧੋਂਦੀ ਹੈ, ਤੇ ਉਹ ਗੰਦੇ ਬੜੇ ਹੁੰਦੇ ਨੇ, ਕਿਉਂਕਿ ਕਾਫੀ ਦਿਨਾਂ ਬਾਅਦ ਧੋਏ ਨੇ। ਉਹ ਥਾਪੀ ਜੀ ਲੜਦੀ ਹੈ, ਮਾਰੀ ਜਾਂਦੀ ਹੈ, ਮਾਰੀ ਜਾਂਦੀ ਹੈ, ਤੇ ਵਿਚਾਰ ਕਰਿਓ, ਉਹਦਾ ਖੇਸ ਜੋ ਥਾਪੀ ਮਾਰਦੀ ਨਾ, ਉਹ ਥਾਪੀ ਵੱਜਣ ਨਾਲ ਫੈਲਦਾ ਹੈ, ਪਰਾਂ ਪਰਾਂ ਜਾਂਦਾ, ਫਿਰ ਫੜ ਕੇ ਲਿਆਉਂਦੀ, ਫਿਰ ਕੁੜਦੀ ਹੈ, ਫਿਰ ਫੜ ਕੇ ਲਿਆਉਂਦੀ, ਉੱਤੇ ਮਾਰਦੀ ਹੈ। ਤੇ ਜੇ ਖੇਸ ਕਿਤੇ ਉੱਥੇ ਚੱਲ ਜਾਏ, ਥਾਪੀ ਇੱਥੇ ਮਾਰੀ ਜਾਵੇ, ਖੇਸ ਸਾਫ ਨਹੀਂ ਹੋਣਾ। ਕਬੀਰ ਸਾਹਿਬਣ ਕਹਿੰਦੇ ਮਨਾ, ਗੁਰੂ ਜੀ ਤੈਨੂੰ ਚੋਟਾਂ ਮਾਰਦੇ, ਪਰ ਜੇ ਤੂੰ ਉੱਥੇ ਬੈਠਾ ਹੀ ਨਹੀਂ, ਚੋਟਾਂ ਕਿਹਨੂੰ ਮਾਰਨਾ? ਕਹਿੰਦੇ ਬੈਠਾ ਰਹੋ, ਕਹਿੰਦੇ ਉੱਥੇ ਗੁਰੂ ਦੇ ਸ਼ਬਦ ਦੀ ਮਾਰ ਖਾਣ ਲਈ ਬਹਿ, ਉੱਥੇ ਬੈਠਾ ਰਹੋ। ਕਹਿੰਦਾ ਬਹਿ, ਕਹਿੰਦਾ ਜੇ ਬਵੇਂਗਾ ਤਾਂ ਉਹੀ ਗੱਲ ਆ ਗਈ, ਖੇਸ ਅੱਗੇ ਰਹੂਗਾ ਤੇ ਮੈਂ ਲੱਥੂਗੀ ਦਾ ਚੋਟ ਵੱਜ ਕੇ। ਤੇ ਕਬੀਰ ਸਾਹਿਬ ਨੇ ਮਨਾ, ਬੈਠਾ ਰਹੋ ਅਰ ਜਾਗ। ਕਹਿੰਦਾ ਬੈਠਾ ਰਵੇਗਾ, ਗੁਰੂ ਦੇ ਉਪਦੇਸ਼ ਦੀ ਚੋਟਾਂ ਖਾਵੇਗਾ ਤੇ ਜਾਗ। ਕਹਿੰਦਾ ਆਪਾਂ ਫਿਰ ਤੈਨੂੰ ਗੁਰਬਾਣੀ ਦੀ, ਗੁਰੂ ਦੇ ਉਪਦੇਸ਼ ਦੀ, ਇਸ ਮਾਰਗ ਦੀ ਸੋਝੀ ਆਉਣੀ, ਵਰਨਾ ਨਹੀਂ ਆਉਣੀ। ਜਿੱਥੇ ਮਰਜ਼ੀ ਭੱਜ ਲੈ, ਜਿੱਥੇ ਮਰਜ਼ੀ ਭੱਜ ਲੈ। ਸਿੰਪਲ ਪੰਕਤੀਆਂ ਚਾਰ ਪੰਜ ਤੇ ਆਪਾਂ ਪੜ੍ਹਦੇ ਸਾਂ ਤੇ ਆਖਣਾ ਪਤਾ ਨਹੀਂ ਕੀ ਮਤਲਬ ਨਿਕਲੂਗਾ, ਕੀ ਸੌਣ ਦੀ ਗੱਲ ਕਰਦੇ। ਤੇ ਜਦੋਂ ਪੜ੍ਹਿਆ ਇਹਨਾਂ ਨੂੰ ਨਾ ਪੰਕਤੀਆਂ ਨੂੰ ਤੇ ਖੁੱਲਣ ਲੱਗੀਆਂ, ਤੇ ਗੁਰੂ ਨੂੰ ਪਿਆਰੀ ਸਤਿ ਸੰਗਤ ਜੀਓ ਵੀ ਕਬੀਰ ਸਾਹਿਬ ਨੂੰ ਬਾਰ ਬਾਰ ਕਹਿੰਦੇ ਕਬੀਰ ਸੂਤਾ ਕਿਆ ਕਰੇ, ਤੇ ਸੋਣਾ ਤੇ ਜਾਗਣ ਦਾ ਮਤਲਬ ਹੀ ਕੁਝ ਹੋਰ ਨਿਕਲ ਆਇਆ। ਹੁਣ ਅੱਗੇ ਧਿਆਨ ਦੇਣਾ ਕੀ ਕਹਿਣ ਲੱਗੇ, ਕਹਿੰਦੇ ਜਾ ਕੇ ਸੰਗ ਤੇ ਵਿਛੁੜਾ ਤਾਹੀ ਕੇ ਸੰਗ ਲਾਗ। ਕਬੀਰ ਮਨ ਨੂੰ ਕਹਿੰਦੇ, ਕਹਿੰਦੇ ਜਾ ਕੇ ਸੰਗ ਤੇ ਵਿਛੜਾ। ਕਹਿੰਦੇ ਮਨਾ, ਜਿੱਥੋਂ ਵਿਛੜ ਕੇ ਆਇਆ, ਜਿੱਥੋਂ ਦਾਤਾ ਤੋੜ ਕੇ ਬੈਠਾ, ਤਾਹੀ ਕੇ ਸੰਗ ਲਾਗ। ਕਹਿੰਦਾ ਉਹਦੇ ਸੰਗ ਲੱਗ। ਕਹਿੰਦਾ ਭਾਵ ਜਦੋਂ ਗੁਰੂ ਚਰਨਾਂ ਚ ਬਹਿਨਾ ਤੇ ਜਾਗ ਜਾਗਰੂਕ ਲਿਆ, ਤੇ ਜਿੱਥੋਂ ਵਿਛੜਿਆ ਨਾ ਯਾਦ ਉਹਦੀ ਚ ਖੁਬ, ਉਹਦੇ ਨਾਲ ਜੁੜ ਬੈਠਾ ਗੁਰੂ ਕੋਲ, ਨਾ ਕਰਨ ਵਾਹਿਗੁਰੂ ਵਾਹਿਗੁਰੂ ਡਿਆ ਨਾ ਜੁੜਿਆ ਸੰਸਾਰ ਨਾਲ ਉਹਨਾਂ। ਕਹਿੰਦੇ ਨਹੀਂ, ਇਹ ਕੰਮ ਨਾ ਕਰ। ਕਹਿੰਦਾ ਕਿਉਂ? ਕਹਿੰਦੇ ਫਿਰ ਸੁਣ, ਕਬੀਰ ਸਾਹਿਬ ਨੇ ਬੜਾ ਆਨੰਦ ਲੈਂਦਾ। ਕਬੀਰ ਜੀ ਕਹਿਣ ਲੱਗੇ, ਕਹਿੰਦੇ ਕਬੀਰ ਰਨਾਰ ਬਿਛੋਰਿਆ ਰੋ ਰੇ ਸੰਖ ਮਜੂਰ, ਦੇਵਲ ਦੇਵਲ ਦਾੜੀ ਦੇਸੇ ਉਗਵਤ ਸੂਰ। ਦੱਸੋ ਕਬੀਰ ਜੀ ਕਹਿੰਦੇ, ਕਹਿੰਦੇ ਇੱਕ ਸੰਖ ਸੀ। ਕਬੀਰ ਜੀ ਕਿਤੇ ਫਿਰਦਿਆਂ ਫਿਰਦਿਆਂ ਚਲੇ ਗਏ ਤੇ ਦਰਿਆ ਦੇ ਕਿਨਾਰੇ ਇੱਕ ਸੰਖ ਪਿਆ ਸੀ ਬਾਹਰ, ਤੇ ਇੱਕ ਸੰਖ ਵੱਜਦਾ ਪਿਆ ਸੀ ਮੰਦਰ ਦੇ ਅੰਦਰ। ਠੀਕ ਹੈ, ਜਿਹੜਾ ਸੰਖ ਵੱਜਦਾ ਸੀ ਨਾ, ਤੇ ਕਬੀਰ ਜੀ ਉਹਨੂੰ ਕਹਿਣ ਲੱਗੇ ਵੀ ਕਿਉਂ ਰੋਣ ਡਿਆ ਹੋਏ? ਸੰਖ ਨੂੰ ਕਹਿੰਦੇ ਕਿਉਂ ਰੋਣ ਡਿਆ? ਨਾ ਤੂੰ ਸਵੇਰੇ ਵੀ ਰੋਣ ਡਿਆ, ਨਾ ਸ਼ਾਮੀ ਵੀ ਰੋਣ ਡਿਆ, ਨਾ ਵਕਤ ਨੂੰ ਬੜਾ ਰੋਂਦਾ ਕਿਉਂ ਤੂੰ? ਤੇ ਉਹ ਕਬੀਰ ਸਾਹਿਬਾਂ ਨੂੰ ਕਹਿੰਦਾ, ਗਲਤੀ ਮੇਰੇ ਕੋਈ ਹੋਈ ਹੈ। ਸੰਘ ਕਹਿੰਦਾ ਕਬੀਰ ਜੀ, ਸੰਘ ਕਹਿੰਦਾ ਗਲਤੀ ਮੇਰੇ ਕੋਲ ਹੋਈ। ਕਹਿੰਦਾ ਕੀ ਗਲਤੀ ਹੋਈ? ਉਹ ਕਹਿੰਦਾ ਮੈਂ ਸਮੁੰਦਰ ਚ ਰਹਿੰਦਾ ਸੀ, ਮੈਂ ਕਿਹਾ ਕਿਤੇ ਨਜ਼ਾਰਾ ਵੇਖੀ ਸਮੁੰਦਰ ਚ ਪੈ ਰਹੀ ਦਾ, ਕਿਤੇ ਬਾਹਰ ਨਿਕਲ ਕੇ ਵੇਖੀ। ਕਹਿੰਦਾ ਮੈਂ ਬਾਹਰ ਨਿਕਲ ਆਇਆ ਤੇ ਮੈਨੂੰ ਫੜ ਕੇ ਲੈ ਗਏ। ਕਹਿੰਦਾ ਹੁਣ ਮੈਂ ਰਾਤ ਦਿਨ ਰੋਂਦਾ ਫਿਰਦਾ ਮੰਦਰਾਂ ਚ, ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਰੋਂਦਾ ਫਿਰਦਾ, ਧਾਹਾਂ ਮਾਰਦਾ ਫਿਰਦਾ। ਤੇ ਕਬੀਰ ਜੀ ਕਹਿਣ ਲੱਗੇ, ਕਹਿੰਦੇ ਕਬੀਰ ਰਨਾਰ ਬਿਛੋੜਿਆ, ਰਨਾਰ ਕਹਿੰਦੇ ਸਮੁੰਦਰ ਨੂੰ, ਵਿਛੋੜਿਆ ਛੱਡ ਦਿੱਤਾ। ਰੋ ਰੇ ਸੰਖ ਮਜੂਰ, ਮਜ਼ੂਰ ਕਹਿੰਦੇ ਅੰਦਰ, ਕਹਿੰਦੇ ਸੰਖਾ ਸਮੁੰਦਰ ਚ ਰਹੋ। ਗੁਰੂ ਜੀ ਮਨ ਨੂੰ ਕਹਿੰਦੇ, ਕਹਿੰਦੇ ਮਨਾ, ਕਦੀ ਜ਼ਿੰਦਗੀ ਚ ਵਿਚਾਰ ਕਰਕੇ ਦੇਖ, ਆ ਗੁਰੂ ਗ੍ਰੰਥ ਸਾਹਿਬ ਜੀ ਸਮੁੰਦਰੀ ਦੇ ਵਿੱਚ ਹੀ ਰਹੋ, ਪਰਮਾਤਮਾ ਦਾ ਪ੍ਰਕਾਸ਼ ਇੱਕ ਸਮੁੰਦਰੀ ਉਹਦੇ ਵਿੱਚ ਰਹੋ, ਉਹਦੇ ਨਾਲ ਜੁੜਿਆ ਰਹੋ, ਜਿੱਥੋਂ ਵਿਛੜਿਆ ਉਹਦੇ ਨਾਲ ਜੁੜਿਆ ਰਹੋ। ਜੇ ਨਹੀਂ ਨਾ ਤੇ ਤੇਰਾ ਸੰਖ ਵਾਲਾ ਹੀ ਹਾਲ ਹੋਣਾ ਹੀ। ਦੇਵਲ ਦੇਵਲ ਦਾੜੀ, ਦਾੜੀ ਕਿਹਨੂੰ ਕਹਿੰਦੇ? ਰੋਣਾ ਚੀਕਣਾ, ਜ਼ੋਰ ਜ਼ੋਰ ਦੀ ਰੌਲਾ ਪਾਉਣਾ। ਦੇਵਲ ਕਿਹਨੂੰ ਕਹਿੰਦੇ? ਮੰਦਰ ਨੂੰ। ਨਾ ਦੇਵਲ ਦੇਵਲ ਦਾੜੀ, ਮੰਦਰ ਮੰਦਰ ਜਾ ਕੇ ਧਾਹਾਂ ਮਾਰੇਗਾ। ਦੇਸੇ ਉਗਵਤ ਸੂਰ, ਜਿਵੇਂ ਸਵੇਰੇ ਸੂਰਜ ਚੜੂਗਾ ਨਾ ਉਸ ਵੇਲੇ ਧਾਹਾਂ ਮਾਰੇਗਾ। ਤੇ ਕਬੀਰ ਜੀ ਮਨ ਨੂੰ ਕਹਿੰਦੇ, ਸੂਰਜ ਚੜ੍ਹ ਦਾ ਮਤਲਬ ਕੀ ਹੈ? ਕਹਿੰਦਾ ਜਦੋਂ ਤੈਨੂੰ ਨਵਾਂ ਸਰੀਰ ਮਿਲੂਗਾ ਨਾ, ਸੂਰਜ ਨਵਾਂ ਉਹਦੇ ਹੋਊ, ਨਵਾਂ ਸਰੀਰ ਮਿਲੂਗਾ, ਉਹਦੇ ਅੰਦਰੋਂ ਪਰਮਾਤਮਾ ਦੇ ਵਿਛੋੜੇ ਚ ਤਾਹਾਂ ਹੀ ਮਾਰੇਗਾ, ਰੋਂਦਾ ਹੀ ਰਹੇਗਾ। ਇਸ ਕਰਕੇ ਸਮੁੰਦਰ ਨਾ ਛੱਡ। ਕਹਿੰਦੇ ਇਸ ਕਰਕੇ ਜਿਸ ਪਰਮਾਤਮਾ ਤੋਂ ਵਿਛੜਿਆ ਉਹਦੀ ਯਾਦ ਨਾ ਛੱਡ, ਉਹਦੀ ਯਾਦ ਚ ਰਹੇ, ਉਹਦੇ ਨਾਲ ਹੀ ਜੁੜਿਆ ਰਹੋ। ਉਹਨੂੰ ਛੱਡ ਕੇ ਬਹਿ ਜਾਣਾ, ਰੋਂਦਾ ਫਿਰੇਗਾ ਥਾਂ ਥਾਂ ਕੇ, ਤਾਹਾਂ ਮਾਰਦਾ ਰਹੇਗਾ। ਕਹਿੰਦੇ ਫਿਰ ਏਦਾਂ ਕਰ ਕਿ ਆਪਣੇ ਆਪ ਨੂੰ ਸਮੁੰਦਰ ਚ ਰੱਖ, ਆਪਣੇ ਆਪ ਨੂੰ 24 ਘੰਟੇ ਮਨਾ ਪਰਮਾਤਮਾ ਦੀ ਯਾਦ ਵਿੱਚ ਰੱਖ। ਕਿੱਥੇ ਰਹਿੰਦੇ ਯਾਦ ਚ? ਅਸੀਂ ਅਸੀਂ ਤੇ ਸਮੁੰਦਰ ਛੱਡ ਬੈਠੇ ਹਾਂ, ਅਸੀਂ ਤੇ ਪਰਮਾਤਮਾ ਦੀ ਯਾਦ ਛੱਡ ਬੈਠੇ ਹਾਂ। ਪਰਮਾਤਮਾ ਦੀ ਯਾਦ ਸਮੁੰਦਰ ਆ, ਗੁਰੂ ਦਾ ਉਪਦੇਸ਼ ਸਮੁੰਦਰ ਆ। ਠੀਕ ਹੈ, ਹੁਣ ਤੁਸੀਂ ਦੇਖੋ ਨਾ, ਤੁਹਾਨੂੰ ਕਿਸੇ ਨੇ ਕਿਹਾ ਵੀ ਤੂੰ ਘਰ ਬੈਠਾ ਤੇ ਯਾਦ ਨਾ ਕਰ, ਬਾਹਰ ਬੈਠਾ ਤੇ ਯਾਦ ਨਾ ਕਰ, ਕੰਮ ਕਰਨਾ ਤੇ ਯਾਦ ਨਾ ਕਰ, ਨਾਮਾ ਕਹਿ ਤਲੋਚਨਾ ਮੁੱਖ ਤੇ ਰਾਮ ਸੰਭਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਉਹ ਕਹਿੰਦੇ ਭਾਈ ਤੂੰ ਕੰਮ ਕਰ ਕਰ, ਭਗਤ ਨਾਮਦੇਵ ਜੀ ਤੇ ਤਲੋਚਨ ਜੀ ਦਾ ਆਪਸ ਚ ਵਿਚਾਰ ਵਟਾਂਦਰਾ ਹੋਣ ਡਿਆ ਦੋਨਾਂ ਭਗਤਾਂ ਦਾ। ਤਲੋਚਨ ਜੀ ਨੇ ਕਿਤੇ ਕਿਹਾ ਭਗਤ ਨਾਮਦੇਵ ਜੀ ਨੂੰ, ਕਹਿੰਦਾ ਨਾਮਦੇਵ ਜੀ ਤੁਸੀਂ ਦਿਆ ਕੱਪੜੇ ਰੰਗਦੇ ਰਹਿੰਦੇ ਹੋ, ਕਦੀ ਕੰਮ ਕਾਰ ਛੱਡਦੇ ਨਹੀਂ, ਘੜੀ ਭਰ ਵਿਹਲੇ ਹੋ ਤੇ ਕਿਤੇ ਰੱਬ ਰੱਬ ਕਰੋ ਨਾ ਤੁਸੀਂ, ਤੇ ਤੁਸੀਂ ਰੱਬ ਤੱਕ ਕਿਵੇਂ ਪਹੁੰਚੋਗੇ? ਤੇ ਉਲਟਾ ਭਗਤ ਨਾਮਦੇਵ ਜੀ ਤਲੋਚਨ ਨੂੰ ਜਵਾਬ ਦੇਣ ਲੱਗ ਪਏ, ਕਹਿੰਦੇ ਨਾਮਾ ਕਹੇ ਤਲੋਚਨਾ, ਭਗਤ ਨਾਮਦੇਵ ਜੀ ਤਲੋਚਨ ਨੂੰ ਕਹਿੰਦੇ ਭਗਤ ਨੂੰ, ਉਹ ਵੀ ਤਲੋਚਨ ਭਗਤ ਨੇ, ਪਰ ਬਿਰਤੀਆਂ ਕਿਸੇ ਦੀ ਪਹਿਲਾਂ ਬਣ ਜਾਂਦੀ ਕਿਸੇ ਦੀ ਬਾਅਦ ਚ ਬਣਦੀ। ਭਗਤ ਨਾਮਦੇਵ ਜੀ ਭਗਤ ਤਲੋਚਨ ਨੂੰ ਕਹਿਣ ਲੱਗੇ, ਤਲੋਚਨ ਮੇਰੀ ਗੱਲ ਸੁਣ, ਮੁੱਖ ਤੇ ਰਾਮ ਸੰਭਾਲ, ਮੁੱਖ ਦਾ ਭਾਵ ਮਨ, ਕਹਿੰਦੇ ਮਨ ਦੇ ਵਿੱਚ ਇਸ ਨਾਮ ਨੂੰ ਸੰਭਾਲ ਕੇ ਰੱਖ ਲੈ, ਹੱਥ ਪਉ ਕਰ ਕੰਮ ਸਭ, ਕਹਿੰਦਾ ਹੱਥ ਪੈਰ ਕੰਮ ਕਰਦਾ ਰਹੋ ਚੀਤ ਨਿਰੰਜਨ ਨਾਲ, ਹਿਰਦਾ ਪਰਮਾਤਮਾ ਨਾਲ ਜੁੜਿਆ ਉਹਦੀ ਯਾਦ ਚ ਖਬਿਆਉਣਾ ਚਾਹੀਦਾ, ਰੱਬ ਆਪੇ ਆ ਜਾਂਦਾ। ਅਸੀਂ ਗੱਲਾਂ ਹੀ ਨਹੀਂ ਗੌਰ ਕੀਤੀਆਂ। ਸੋ ਭਾਈ ਤੁਹਾਡੇ ਚਰਨਾਂ ਚ ਬੇਨਤੀ ਕਿ ਗੁਰੂ ਚਰਨਾਂ ਨਾਲ ਜੁੜੋ, ਸਮਾਂ ਹੋ ਗਿਆ, ਮਲਕ ਚੜ੍ਹਦੀਆਂ ਕਲਾ ਕਰੇ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।